Station bhi khol diya. Exit 579 from Highway 401 in Napanee. Ahoji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube.
AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕੁਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਸੰਬੰਧੀ ਗੱਲਬਾਤ ਕਰਨੀ ਹੋਵੇ, ਕੋਈ ਪ੍ਰੋਪਰਟੀ ਵੇਚਣੀ ਹੈ, ਖਰੀਦਣੀ ਹੈ, ਕੋਈ ਕੰਡੋਮੀਨੀਅਮ ਲੈਣਾ, ਕੋਈ ਬਿਜ਼ਨਸ ਕਰਨਾ, ਮੈਂ ਹਮੇਸ਼ਾ ਹੀ ਤੁਹਾਨੂੰ ਇਹ ਰਿਕੁਐਸਟ ਕਰਦਾ ਹੁੰਦਾ ਕਿ ਤੁਸੀਂ ਕਿਸੇ ਵੀ ਰੀਅਲ ਸਟੇਟ ਏਜੰਟ ਨੂੰ ਬੁਲਾਓ, ਭਾਵੇਂ ਉਹ ਤੁਹਾਡਾ ਰਿਸ਼ਤੇਦਾਰ ਹੈ, ਪਿੰਡ ਦਾ, ਕੋਈ ਧਰਮ ਦਾ, ਕਿਉਂਕਿ ਜਿਹੜੀ ਲਿਸਟਿੰਗ ਕਰਨੀ ਹੈ ਜਾਂ ਜਿਹ ਤੋਂ ਵੀ ਤੁਸੀਂ ਲੈਣਾ, ਪਹਿਲਾਂ ਉਹਨਾਂ ਤੋਂ ਕੰਸੈਂਟ ਜਿਹੜੀ ਹੈ, ਉਹਨਾਂ ਦੇ ਵਿਚਾਰ ਲੈ ਲਓ ਵੀ ਉਹ ਕੀ ਚਾਹੁੰਦੇ ਨੇ। ਸੋ ਉਹਨਾਂ ਨੂੰ ਜਦੋਂ ਤੁਸੀਂ ਬੁਲਾਉਣੇ ਹੋ, ਰਾਈਟ ਵੇ ਗਏ ਨਹੀਂ ਵੀ 2 ਪੈਗ ਦਾਰੂ ਦੇ ਪੀਤੇ ਦੇ ਰਾਤ ਨੂੰ ਰੋਟੀ ਖਾਧੀ ਤੇ ਸਾਈਨ ਕਰਤੇ, ਬਾਅਦ ਚ ਪਛਤਾਓਗੇ। ਤੁਸੀਂ 3, 4, 5 ਬੰਦਿਆਂ ਨੂੰ ਬੁਲਾ ਸਕਦੇ ਹੋ, ਤੇ ਉਹਦੇ ਵਿੱਚ ਮੇਰੀ ਜਿਹੜੀ ਖਾਲੀ ਰਿਕੁਐਸਟ ਇਹ ਹੈ ਕਿ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਵੀ ਬੁਲਾ ਲਓ, ਕਿਹੜਾ ਆਪਣਾ ਪੈਸਾ ਲੱਗਣਾ। ਫਿਰ ਜਿੰਨੇ ਵੀ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਬੁਲਾਇਆ, ਰਿਸ਼ਤੇਦਾਰਾਂ ਨੂੰ ਬੁਲਾਇਆ, ਧਰਮ ਵਾਲ ਨੂੰ ਬੁਲਾਇਆ, ਦੋਸਤਾਂ ਨੂੰ ਬੁਲਾਇਆ, ਤੇ ਬੁਲਾ ਕੇ ਤੇ ਇਹਨਾਂ ਨੂੰ ਵੀ ਬੁਲਾ ਲਓ, ਤੁਹਾਨੂੰ ਫਿਰ ਪਤਾ ਲੱਗ ਜੂਗਾ ਵੀ ਕੀ ਫਰਕ ਹੈ। ਕਿਉਂਕਿ ਦੇਖੋ, ਮੈਨੂੰ ਕੱਲ੍ਹ ਸਾਡੇ ਕੋਈ ਖਾਸ ਕਲੋਜ਼ ਬੱਚੇ ਸੀਗੇ, ਉਹਨਾਂ ਨੇ ਘਰ ਲੈਣਾ ਸੀਗਾ। ਉਹ ਕਹਿੰਦੇ ਜੀ ਅੰਕਲ ਜੀ ਅਸੀਂ ਤਾਂ ਸਾਡੇ ਫਰੈਂਡ ਹੈਗੇ। ਮੈਂ ਕਿਹਾ ਉਹਨਾਂ ਨੂੰ ਪੁੱਛ ਲਓ 3% ਆ ਤੁਹਾਨੂੰ ਕੀ ਦੇਣਗੇ, ਇਹ ਨਾ ਹੋਵੇ ਇਕੱਲਾ ਫਰਿੱਜ ਦੇ ਕੇ 400 ਦਾ ਸਾਰ ਦੇਣ। ਤੁਸੀਂ ਗੱਲ ਖੁੱਲ੍ਹ ਕੇ ਕਰੋ ਵੀ ਕੀ ਤੁਹਾਨੂੰ ਕਮਿਸ਼ਨ ਲੈਣਗੇ, ਕੀ ਗੱਲਬਾਤ ਕਰਨਗੇ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡਾ ਕੀ ਨੁਕਸਾਨ ਹੈ, ਬਾਹਲੀ ਅੱਖ ਦੀ ਸ਼ਰਮ ਨਾ ਕਰੋ, ਕਿਉਂਕਿ ਉਹ ਅੱਖ ਦੀ ਸ਼ਰਮ ਕੀ, ਉਹਨਾਂ ਨੇ ਤਾਂ ਆਪਣੇ ਪੈਸੇ ਕਮਾਉਣੇ। ਤੁਸੀਂ ਅਰਫਾ ਜੀ ਨੂੰ ਵੀ ਫੋਨ ਕਰ ਲਓ। ਸੋ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਦਾ ਕਿ ਅਰਫਾ ਜੀ ਨੂੰ ਤੁਸੀਂ ਫੋਨ ਕਰਕੇ ਗੱਲਾਂ ਕਰ ਲਓ, ਫਿਰ ਤੁਹਾਨੂੰ ਪਤਾ ਲੱਗ ਜੂਗਾ। ਜੇ ਤੁਹਾਡਾ ਮਨ ਮੰਨੇ, ਜੇ ਤੁਹਾਡੇ ਘਰ ਦੇ ਕਹਿਣ ਵੀ ਹਾਂ ਜੋ ਕੁਛ ਮੈਂ ਕਿਹਾ ਸੀ ਵੀ ਵਾਕਈ ਬੜਾ ਫਰਕ ਹੈ, ਫਿਰ ਤੁਸੀਂ ਉਹਨਾਂ ਨੂੰ ਡੀਲ ਕਰ ਲਓ। ਨਹੀਂ ਕੋਈ ਗੱਲ ਨਹੀਂ, ਰਾਇ ਫਰੀ ਹੈ। ਸੋ ਫੋਨ ਨੰਬਰ ਮੈਂ ਦੇ ਦਿੰਦਾ 6478986245, 647-898-6245। ਗਰੰਟਿਡ ਤੁਸੀਂ ਫਰਕ ਦੇਖੋਗੇ। ਇਹ ਵੀ ਨਹੀਂ ਵੀ ਕੋਈ ਤੁਹਾਡੇ ਨਾਲ ਬਾਅਦ 'ਚ ਪਛਤਾਉਣਾ ਪਵੇ ਕਿ ਮੈਂ ਨਾ ਝੂਠ ਬੋਲ ਗਿਆ, ਹੇਰਾ ਫੇਰੀ ਕਰ ਗਏ। ਤੁਸੀਂ ਰਾਦਰ ਅੱਗੇ ਤੋਂ ਵੀ ਹੋਰਾਂ ਨੂੰ ਵੀ ਰਿਕਮੈਂਡ ਕਰੋਗੇ। ਇਹ ਮੈਂ ਜੋ ਕੁਛ ਕਹਿ ਰਿਹਾ ਇਹ ਜਾਂ ਕਹਿੰਦੇ ਨੇ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਸੋ ਮੈਂ ਇਹਨਾਂ ਨੂੰ ਵਰਤਿਆ ਹੈ। ਸੋ ਮੈਂ ਦੇਖਿਆ ਵੀ ਇਹਨਾਂ 'ਚ ਕਿੰਨੀ ਕੰਟੈਂਟਮੈਂਟ ਹੈ, ਕਿੰਨੇ 100% ਓਨੈਸਟ ਨੇ। ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਪੈਸੇ ਤਾਂ ਇੱਥੇ ਖਾਲੀ ਛੱਡ ਜਾਂਦੇ। ਜਦੋਂ ਆਪਾਂ ਹੇਰਾ ਫੇਰੀਆਂ ਕਰਦੇ ਹਾਂ ਬਹੁਤ ਖੁਸ਼ ਹੁੰਦੇ ਹਾਂ, ਦੂਜੇ ਦੀ ਆਤਮਾ ਦਿਖਾਉਂਦੇ ਹਾਂ, ਉਹ ਦਰਸੀਸਾਂ ਦਿੰਦਾ ਫਿਰ ਫਲ ਭੁਗਤਦੇ ਹਾਂ। ਪਰ ਜਦੋਂ ਤੁਸੀਂ ਇਹਨਾਂ ਨਾਲ ਡੀਲ ਕਰੋਗੇ ਬੜਾ ਸਾਫ਼ ਸੁਥਰਾ ਡੀਲ ਕਰਦੇ ਨੇ। ਦੂਸਰੀ ਕਾਜ ਮੈਂ ਤੁਹਾਨੂੰ ਜ਼ਰੂਰੀ ਸੂਚਨਾ ਵੀ ਦੇਣੀ ਚਾਹੁੰਦਾ ਕਿ ਜਿਹੜੀਆਂ ਵੀ ਮੇਰੀਆਂ ਭੈਣਾਂ ਨੇ ਕੋਸਮੈਟਿਕ ਖਰੀਦਣਾ, ਕੋਸਮੈਟਿਕ ਹੁਣ ਮੈਂ ਤਾਂ ਕਦੇ ਖਰੀਦਿਆ ਨਹੀਂ, ਸਾਡੀ ਘਰ ਵਾਲੀ ਸਾਨੂੰ ਨਾਲ ਨਹੀਂ ਲੈ ਕੇ, ਜਿਹਨੇ ਵੀ ਕੋਸਮੈਟਿਕ ਖਰੀਦਣਾ ਵਧੀਆ ਕੁਆਲਿਟੀ ਦਾ, ਅੱਜ ਸੰਡੇ ਹੈ, ਅੱਜ 6 ਵਜੇ ਤੱਕ ਉਹ ਖੁੱਲ੍ਹੇ ਨੇ, ਹੀਰਲਾ ਦੇਣਾ। ਤੁਸੀਂ ਮਾਰਖਮ ਦੇ ਵਿੱਚ ਜਾਣਾ 135 ਕਮਰਸ ਵੈਲੀ ਡਰਾਈਵ ਦੇ ਉੱਤੇ, ਈਸਟ ਕਮਰਸ ਵੈਲੀ ਡਰਾਈਵ ਈਸਟ ਦੇ ਉੱਤੇ ਜਾਓ, ਅਤੇ ਨਾਲੇ ਆਪਣੇ ਮੀਆਂ ਨੂੰ ਵੀ ਨਾਲ ਲੈ ਜਾਓ, ਘਰ ਵਾਲਿਆਂ ਨੂੰ ਲੈ ਜਾਓ। ਬੇਸ਼ੱਕ ਉਹਨਾਂ ਨੇ ਕੋਸਮੈਟਿਕ ਤਾਂ ਨਹੀਂ ਖਰੀਦਣਾ, ਪਰ ਬਟੂਆ ਉਹਨਾਂ ਨੂੰ ਕਹੋ ਕਿ ਬਟੂਏ 'ਚੋਂ ਪੈਸੇ ਕੱਢ ਕੇ ਉਹ ਪੈਸੇ ਦੇਣ। ਤੁਸੀਂ ਕੋਸਮੈਟਿਕ ਖਰੀਦੋ, ਸਸਤਾ ਵੀ ਹੈ, ਵਧੀਆ ਵੀ ਹੈ, ਅਤੇ ਘਰ ਵਾਲੇ ਨੂੰ ਨਾਲ ਲੈ ਜਾਓ, ਨਾਲੇ ਉਹ ਵੀ ਖੁਸ਼ ਤੁਹਾਨੂੰ ਦੇਖ ਦੇਖ ਕੇ ਜਦੋਂ ਕੋਸਮੈਟਿਕ ਦੀ ਟਰਾਈ ਕਰੋਗੇ, ਅਤੇ ਪੈਸੇ ਉਹ ਦੇ ਦੇਣਗੇ, ਨਾਲੇ ਪੁੰਨ ਨਾਲੇ ਫਲੀਆਂ। ਸੋ ਤੁਸੀਂ 6 ਵਜੇ ਤੱਕ ਨੇ, ਹੁਣ ਮੇਰੇ ਖਿਆਲ 2 ਘੰਟੇ ਰਹਿੰਦੇ ਨੇ, ਕਾਰਾਂ ਦਾ ਮੂੰਹ ਉੱਧਰ ਨੂੰ ਕਰ ਲਓ। 135 ਕਮਰਸ ਵੈਲੀ ਡਰਾਈਵ ਈਸਟ, ਇਹ ਮਾਰਖਮ ਦੇ ਵਿੱਚ ਹੈ। ਸੋ ਤੁਸੀਂ ਗੂਗਲ 'ਤੇ ਵੀ ਕਰਕੇ ਦੇਖ ਸਕਦੇ ਹੋ, ਲੀਸਾ ਕੋਸਮੈਟਿਕ, LISA ਕੋਸਮੈਟਿਕ ਦੇ ਤੁਹਾਨੂੰ ਸਪੈਲਿੰਗ ਆਉਂਦੇ ਹੋਣਗੇ, COSMATIC, ਮੈਨੂੰ ਮੇਰੇ ਖਿਆਲ ਮੈਂ ਠੀਕ ਹੀ ਹਾਂ। ਸੋ ਉੱਥੇ ਤੁਸੀਂ 6 ਵਜੇ ਤੱਕ ਜਾ ਕੇ ਕੋਸਮੈਟਿਕ ਖਰੀਦ ਸਕਦੇ ਹੋ। ਚਲੋ ਅੱਜ ਆਪਾਂ ਹੁਣ ਕਰੀਏ ਟੋਪਿਕ ਦੀ ਗੱਲ। ਅੱਜ ਜਿਸ ਤਰ੍ਹਾਂ ਕਿ ਮੈਂ ਪਿਛਲੇ ਵੀਕ ਵੀ ਬੇਨਤੀ ਕੀਤੀ ਸੀ, ਅੱਜ ਜਿਹੜਾ ਸਾਡਾ ਟੋਪਿਕ ਉਹ ਹੈਗਾ ਸੰਤ ਰਵਿਦਾਸ ਜਾਂ ਗੁਰੂ ਰਵਿਦਾਸ, ਕਈ ਉਹਨੂੰ ਰੋਦਾਸ ਵੀ ਕਹਿੰਦੇ ਨੇ। ਸੋ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਕਿ ਰਵਿਦਾਸ ਦਾ ਮਤਲਬ ਕੀ ਹੈ। ਜੇ ਘਰਦਿਆਂ ਨੇ ਨਾਂ ਰੱਖਿਆ, ਵੈਸੇ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਘਰਦਿਆਂ ਤੋਂ ਉਹੀ ਜਵਾਨ 'ਤੇ ਕਢਾ ਲੈਂਦੇ ਰਵੀ, ਰਵਿਦਾਸ। ਰਵੀ ਦਾ ਕਹਿੰਦੇ ਨੇ ਪ੍ਰਕਾਸ਼ ਨੂੰ, ਸੂਰਜ ਨੂੰ, ਅਤੇ ਦਾਸ ਹੁੰਦਾ ਚੇਲਾ। ਸੂਰਜ ਜਿਹੜਾ ਹੈਗਾ ਜਾਂ ਪ੍ਰਕਾਸ਼ ਜਿਹੜਾ ਹੈਗਾ ਉਹ ਰੱਬ ਨੂੰ ਕਹਿੰਦੇ ਨੇ ਅਸਲ 'ਚ। ਮੈਂ ਕਿਸ ਦਿਨ ਜਦੋਂ ਗੱਲ ਕੀਤੀ ਨਾ ਕਿ ਵੱਟ ਇਜ਼ ਗੋਡ, ਉਦੋਂ ਆਪਾਂ ਡਿਟੇਲ 'ਚ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ। ਸਾਡੇ ਆਮ 99% ਲੋਕਾਂ ਨੂੰ ਜੇ ਪੁੱਛੋ ਰੱਬ ਕਿਹਨੂੰ, ਉਹ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਰੱਬ ਨੇ ਜੀ, ਕ੍ਰਿਸ਼ਨ ਜੀ ਰੱਬ ਨੇ ਜੀ, ਰਾਮਚੰਦਰ ਜੀ ਰੱਬ ਨੇ ਜੀ, ਮੁਹੰਮਦ ਸਾਹਿਬ ਰੱਬ ਨੇ ਜੀ, ਜੀਸਸ ਕ੍ਰਾਈਸਟ ਰੱਬ ਨੇ। ਇਹ ਸਾਰੇ ਸਰੀਰ ਦੇ ਵਿੱਚ ਸੀ, ਸਰੀਰ ਦੇ ਵਿੱਚ ਜਿਹੜੀ ਤਾਕਤ ਹੈ ਨਾ, ਉਸ ਤਾਕਤ ਨੂੰ ਆਪਾਂ ਰੱਬ ਕਹਿੰਦੇ ਹਾਂ। ਸੋ ਉਹ ਤਾਕਤ ਕੀ ਹੈ, ਉਹਦੇ ਵਿੱਚ ਪ੍ਰਕਾਸ਼ ਹੁੰਦਾ ਅਤੇ ਉਹਦੇ ਵਿੱਚ ਸਾਊਂਡ ਹੁੰਦੀ ਹੈ। ਸੋ ਉਹ ਜਿਹੜਾ ਪ੍ਰਕਾਸ਼ ਹੈ ਉਹ ਰੱਬ ਦਾ ਰੂਪ ਹੈ, ਜਿਵੇਂ ਕਹਿੰਦੇ ਨੇ ਲਵ ਇਜ਼ ਗੋਡ, ਇਸੇ ਤਰ੍ਹਾਂ ਜਿਹੜੀ ਲਾਈਟ ਹੈ ਉਹ ਪ੍ਰਕਾਸ਼ ਜਿਹੜਾ ਹੈਗਾ ਉਹ ਰੱਬ ਹੈ। ਸੋ ਇਸ ਕਰਕੇ ਰਵਿਦਾਸ ਕਿ ਉਹ ਰੱਬ ਦੇ ਭਗਤ ਸੀਗੇ। ਸੋ ਦੂਸਰੀ ਗੱਲ ਇਹ ਹੈ, ਥੋੜ੍ਹੀ ਜਿਹੀ ਮੈਂ ਇਹਨਾਂ ਦੀ ਲਾਈਫ ਦੇ ਬਾਰੇ ਗੱਲ ਕਰਦੇ ਹਾਂ, ਬਾਕੀ ਆਪਾਂ ਟੀਚਿੰਗਸ ਦੇ ਬਾਰੇ ਗੱਲ ਕਰਾਂਗੇ। ਇਹਨਾਂ ਦਾ ਜਿਹੜਾ ਜਨਮ ਸੀਗਾ, ਅਲੱਗ ਅਲੱਗ ਦੇਖੋ ਹਿਸਟੋਰੀਅਨ ਅਲੱਗ ਅਲੱਗ ਗੱਲਾਂ ਕਹਿੰਦੇ ਨੇ, ਮੈਂ ਤਾਂ ਕਾਮਨ ਜੀ ਗੱਲ ਕਰ ਲੈਣਾ ਕਿਉਂਕਿ ਆਪਾਂ ਕੰਟਰੋਵਰਸੀ ਨਹੀਂ ਕਰਨੀ। ਗੱਲ ਇਹ ਇੰਪੋਰਟੈਂਟ ਨਹੀਂ ਕਦੋਂ ਜੰਮੇ ਸੀ, ਉਹਦਾ ਜੰਮ ਪਏ ਤਾਂ ਆ ਹੀ ਗਏ ਧਰਤੀ 'ਤੇ, ਹੁਣ ਅਸੀਂ 300-400-500 ਸਾਲਾਂ ਬਾਅਦ ਗੱਲ ਕਰਦੇ ਹਾਂ, ਜਨਮ ਦੀ ਕੋਈ ਇੰਪੋਰਟੈਂਸ ਨਹੀਂ। ਇੰਪੋਰਟੈਂਸ ਸਿਰਫ ਦੱਸਣ ਦੇ ਲਈ ਰਫਲੀ ਆਈਡੀਆ ਇਹ ਹੈ ਕਿ ਇਹ 1398 ਨੂੰ UP ਦੇ ਅੰਦਰ, ਉੱਤਰ ਪ੍ਰਦੇਸ਼ ਦੇ ਵਿੱਚ, ਜਿਹੜੀ ਕਾਸ਼ੀ ਹੈ ਵਾਰਾਣਸੀ ਉਹਦੇ ਕੋਲ ਗੋਵਰਧਨਪੁਰ ਹੈ, ਉੱਥੇ ਇਹ ਪੈਦਾ ਹੋਏ ਸੀਗੇ, ਜਿਹਨੂੰ ਅੱਜ ਕੱਲ੍ਹ ਅਸੀਂ ਗੁਰੂ ਰਵਿਦਾਸ ਅਸਥਾਨ ਵੀ ਕਹਿੰਦੇ। ਉਹਦਾ ਨਾਂ ਬਦਲਤਾ ਜਦੋਂ ਮਾਇਆਵਤੀ ਦੀ ਸਰਕਾਰ ਆਈ ਸੀਗੀ UP ਦੇ ਵਿੱਚ, ਉਦੋਂ ਨਾਂ ਬਦਲਿਆ ਗੁਰੂ ਰਵਿਦਾਸ ਅਸਥਾਨ। ਸੋ ਪਿਤਾ ਜੀ ਸੀ ਇਹਨਾਂ ਦੇ ਉਹ ਸੰਤੋਖ ਦਾਸ ਸੀਗੇ, ਅਤੇ ਮਾਤਾ ਕਲਸੀ ਦੇਵੀ ਸੀ, ਇੱਕੋ ਪੁੱਤਰ ਸੀ ਵਿਜੇ ਦਾਸ। ਸੋ ਇਹ ਲੋਅਰ ਕਾਸਟ ਦੇ ਵਿੱਚ ਪੈਦਾ ਹੋਏ ਸੀਗੇ, ਚੁਮਿਆਰ ਸੀਗੇ। ਇਹਨਾਂ ਦੇ ਫਾਦਰ ਜਾਨਵਰਾਂ ਦੀਆਂ ਖੱਲਾਂ ਲਾ ਕੇ ਜੁੱਤੀਆਂ ਬਣਾ ਕੇ ਵੇਚਦੇ ਹੁੰਦੇ ਸੀਗੇ। ਸੋ ਦੇਖ ਲਓ ਉਸ ਟਾਈਮ ਦੇ ਉੱਤੇ ਜਿਹੜੀ ਲੋਅਰ ਕਾਸਟ ਸੀਗੀ ਉਹਦਾ ਬਹੁਤ ਬੁਰਾ ਹਾਲ ਸੀਗਾ। ਹਾਲਾਂਕਿ ਮਜੋਰਟੀ ਜਿਹੜੀ ਪਾਪੂਲੇਸ਼ਨ ਸੀ, ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਵਿੱਚ, ਉਹ ਲੋਅਰ ਕਾਸਟ ਵਾਲਾਂ ਦੀ ਸੀ, ਪਰ ਜਿਹੜੀ ਮਨੋਰਟੀ ਸੀਗੀ ਹਾਇਰ ਕਾਸਟ ਵਾਲਾਂ ਦੀ, ਰਾਜ ਉਹਨਾਂ ਦਾ ਚੱਲਦਾ ਸੀਗਾ। ਉਹਨਾਂ ਦੇ ਮੁਤਾਬਕ ਉਹ ਆਪਣੀ ਮਨਮਰਜ਼ੀ ਕਰਦੇ ਸੀਗੇ, ਕਿਉਂਕਿ ਕਿਸੇ ਨੇ ਨਾ ਤਾਂ ਵੇਦ ਪੜ੍ਹੇ ਨੇ, ਨਾ ਮਨੂ ਸਮ੍ਰਿਤੀ ਪੜ੍ਹੀ ਹੈ, ਨਾ ਉਪਨਿਸ਼ਦ ਪੜ੍ਹੇ ਨੇ, ਅਤੇ ਨਾਲੇ ਉਹ ਲੈਂਗੁਏਜ ਵੀ ਸੰਸਕ੍ਰਿਤ ਦੇ ਵਿੱਚ ਨੇ ਆਉਂਦੀ ਨਹੀਂ ਸੀਗੀ। ਸੋ ਉਹ ਜਿਹੜੇ ਚੰਦ ਲੋਕ ਮੰਦਰਾਂ ਦੇ ਉੱਤੇ ਕਬਜ਼ਾ ਕਰਦੇ ਸੀ। ਮੈਂ ਸਾਰੇ ਨਹੀਂ ਕਹਿੰਦਾ, ਮੇਰੀ ਗੱਲ ਕਦੇ ਵੀ ਨਾ ਲਈਓ, ਸਾਰੇ ਕਦੇ ਵੀ ਨਹੀਂ ਮਾੜੇ ਹੁੰਦੇ, ਸਾਰੇ ਚੰਗੇ ਹੁੰਦੇ ਨੇ। ਉਹਨਾਂ 'ਚ ਕੁਛ ਜਿਹੜੇ ਹੁੰਦੇ ਨੇ ਉਹ ਅੱਜ ਵੀ ਇਹੀ ਨੇ, ਪੁਰਾਣੀ ਗੱਲ ਦਾ ਛੱਡੋ, ਅੱਜ ਵੀ ਇਹ ਨੇ ਕੁਛ ਲੋਕ ਜਿਹੜੇ ਨੇ ਉਹ ਧਰਮ ਨੂੰ ਮਿਸਯੂਜ਼ ਕਰਦੇ ਨੇ, ਉਹ ਆਪਣੀ ਇੰਟਰਪ੍ਰੀਟੇਸ਼ਨ ਆਪਣੀ ਮਰਜ਼ੀ ਦੇ ਨਾਲ ਕੱਢਦੇ ਨੇ। ਸੋ ਜਦੋਂ ਰਵਿਦਾਸ ਜੀ ਪੈਦਾ ਹੋਏ ਉਦੋਂ ਜਿਹੜੀ ਲੋਅਰ ਜਾਤੀ ਸੀਗੀ ਉਹਨਾਂ ਦਾ ਬਹੁਤ ਬੁਰਾ ਹਾਲ ਸੀ, ਨਾ ਉਹ ਸਕੂਲ ਜਾ ਸਕਦੇ ਸੀਗੇ, ਜੇ ਸਕੂਲ 'ਚ ਜਾਂਦੇ ਸੀਗੇ ਤਾਂ ਬੁਰਾ ਹਾਲ ਹੁੰਦਾ ਸੀਗਾ, ਅਤੇ ਨਾ ਉਹ ਕਿਸੇ ਖੂਹ ਦੇ ਉੱਤੇ ਪਾਣੀ ਪੀ ਸਕਦੇ ਸੀਗੇ, ਨਾ ਉਹ ਜਿਹੜੇ ਮੰਤਰ ਪੜ੍ਹ ਸਕਦੇ ਸੀਗੇ, ਅਤੇ ਨਾ ਉਹ ਤਾਂ ਕਿਸੇ ਧਾਰਮਿਕ ਸਥਾਨ 'ਤੇ ਜਾ ਸਕਦੇ ਸੀਗੇ। ਸੋ ਕਹਿੰਦੇ ਨੇ ਜਦੋਂ ਇਹਨਾਂ ਦੇ ਫਾਦਰ ਨੇ ਇਹਨਾਂ ਨੂੰ ਰਵਿਦਾਸ ਜੀ ਨੂੰ ਸਕੂਲ 'ਚ ਭੇਜਿਆ ਅਤੇ ਇਹਨਾਂ ਦਾ ਸਕੂਲ 'ਚ ਪੜ੍ਹਾਈ 'ਚ ਜੀ ਨਹੀਂ ਲੱਗਿਆ, ਕਿਉਂਕਿ ਉਸ ਜਿਹੜੇ ਬੱਚੇ ਸੀਗੇ ਉਹ ਤੰਗ ਕਰਦੇ ਹੁੰਦੇ ਸੀ, ਕਈ ਤਰ੍ਹਾਂ ਦੇ ਜਿਹੜੇ ਰਿਮਾਰਕਸ ਦੇ ਨੇ, ਟੀਚਰ ਨੇ ਮਿਸਬਿਹੇਵ ਕਰਨਾ, ਸੋ ਇਹਨਾਂ ਦਾ ਪੜ੍ਹਾਈ 'ਚ ਦਿਲ ਨਹੀਂ ਲੱਗਿਆ। ਸੋ ਇਹ ਇਕਾਂਤ ਦੇ ਵਿੱਚ ਬੈਠਦੇ ਹੁੰਦੇ ਸੀਗੇ, ਇਕਾਂਤ ਦੇ ਵਿੱਚ ਬੈਠਣਾ ਅਤੇ ਇਹਨਾਂ ਦੀ ਸਮਾਧੀ ਲੱਗ ਜਾਣੀ, ਸੋ ਸਮਾਧੀ ਜਦੋਂ ਅੰਦਰੋਂ ਪਰਦਾ ਖੁੱਲ੍ਹ ਗਿਆ ਪਰਮਾਤਮਾ ਦਾ ਰੂਪ ਬਣ ਗਏ। ਸੋ ਇਹਨਾਂ ਨੇ ਜਿਹੜੀ ਸੀਗੀ ਇਹਨਾਂ ਨੇ ਬਾਣੀ ਰਚੀ, ਮਿਹਨਤ ਕਰਨੀ। ਮੈਂ ਹਮੇਸ਼ਾ ਕਹਿੰਦਾ ਮਿਹਨਤ ਦਾ ਮਾਰਗ ਹੈ। ਜਦੋਂ ਅਸੀਂ ਬਾਹਰੋਂ ਵੀ ਕੋਈ ਵਿੱਦਿਆ ਪ੍ਰਾਪਤ ਕਰਦੇ ਹਾਂ, ਅੱਜ ਮੈਂ ਰੇਡੀਓ ਸਟੇਸ਼ਨ 'ਤੇ ਬੈਠਾਂ ਜਾਂ ਸਾਡੇ ਬੱਚੇ ਬਲਜੀਤ ਕੌਰ ਬੈਠੇ ਨੇ ਇੱਥੇ, ਕਿਉਂਕਿ ਇਹ ਐਕਸਪਰਟ ਨੇ, ਇਹਨਾਂ ਨੂੰ ਪਤਾ ਕਿਹੜੀ ਤਾਰ ਕਿਹਦੇ ਵਿੱਚ ਮਾਰਨੀ ਹੈ, ਇਹਨਾਂ ਨੇ ਮਿਹਨਤ ਕੀਤੀ, ਇਹ ਸਿੱਖ ਲਿਆ, ਸੋ ਇਹਨਾਂ ਨੂੰ ਬਾਹਰਲਾ ਗਿਆਨ ਹੈ। ਇਸ ਤਰ੍ਹਾਂ ਡਾਕਟਰਾਂ ਨੂੰ ਸਰਜਰੀ ਕਿਵੇਂ ਕਰਨੀ ਹੈ, ਬ੍ਰੇਨ ਦੀ ਹੈ ਜਾਂ ਚੀਰ ਫਾੜ ਕਿਵੇਂ ਕਰਨਾ, ਕੁਛ ਹੋਰ ਕੋਈ ਦਵਾਈ ਦੇਣੀ ਹੈ, ਉਹਨਾਂ ਨੇ ਬਾਹਰਲੀ ਮਿਹਨਤ ਕੀਤੀ ਹੋਸਪਿਟਲਾਂ ਦੇ ਵਿੱਚ ਜਾ ਕੇ, ਸੋ ਕੋਈ ਇੰਜੀਨੀਅਰ ਬਣ ਗਿਆ, ਕੋਈ ਵਕੀਲ ਬਣ ਗਿਆ, ਬਾਹਰਲੀ ਮਿਹਨਤ ਹੈ। ਅਤੇ ਜਦੋਂ ਅਸੀਂ ਅੰਦਰਲੀ ਮਿਹਨਤ ਕਰਦੇ ਹਾਂ, ਸਮਾਧੀ ਲਗਾਉਂਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਫਿਰ ਸਾਨੂੰ ਅੰਦਰਲਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸੋ ਇਹਨਾਂ ਨੂੰ ਰਵਿਦਾਸ ਜੀ ਨੂੰ ਅੰਦਰਲਾ ਗਿਆਨ ਪ੍ਰਾਪਤ ਹੋਇਆ। ਸੋ ਇਹਨਾਂ ਦੀ ਬਾਣੀ ਦੇ ਜਿਹੜੇ ਨੇ 40 ਸਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਦੇਖੋ ਕਹਿੰਦੇ ਨੇ ਨਾ, ਸ਼੍ਰੀ ਕ੍ਰਿਸ਼ਨ ਜੀ ਨੇ ਭਗਵਦ ਗੀਤਾ ਦੇ ਵਿੱਚ ਅਰਜੁਨ ਨੂੰ ਸਮਝਾਇਆ ਸੀਗਾ ਕਿ ਜਦੋਂ ਜਦੋਂ ਧਰਤੀ ਦੇ ਉੱਤੇ ਜ਼ੁਲਮ ਵੱਧ ਹੈ, ਅਧਰਮ ਦਾ ਬੋਲਬਾਲਾ ਹੁੰਦਾ, ਤਾਂ ਉਸ ਸਮੇਂ ਲੋਕਾਂ ਦੀ ਚੀਕੋ ਪੁਕਾਰ ਸੁਣ ਕੇ, ਉਹਨਾਂ ਦੀਆਂ ਚੀਕਾਂ ਸੁਣ ਕੇ, ਉਹਨਾਂ ਦੀਆਂ ਤਕਲੀਫਾਂ ਸੁਣ ਕੇ ਭਗਵਾਨ ਨੂੰ, ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ, ਆਪ ਤਾਂ ਆ ਕੇ ਸਾਨੂੰ ਪਹਿਚਾਣ ਨਹੀਂ ਹੋਣੀ, ਉਹ ਫਿਰ ਕੀ ਕਰਦਾ ਕਿ ਆਪਣੀ ਤਾਕਤ ਕਿਸੇ ਮਨੁੱਖ ਦੇ ਵਿੱਚ ਭੇਜ ਕੇ ਇਸ ਧਰਤੀ ਦੇ ਉੱਤੇ ਭੇਜਦਾ, ਉਹ ਜਿਹਦੇ ਨਾਲ ਉਹ ਸਾਨੂੰ ਸਮਝਾ ਵਜਾ ਕੇ ਸਾਡਾ ਕਲਿਆਣ ਕਰਨ ਲਈ ਇੱਥੇ ਆਉਂਦੇ ਨੇ। ਪਹਿਲਾਂ ਵੀ ਆਉਂਦੇ ਨੇ, ਹੁਣ ਵੀ ਆਉਂਦੇ ਨੇ, ਅਤੇ ਅੱਗੇ ਤੋਂ ਵੀ ਆਉਂਦੇ ਰਹਿਣਗੇ, ਕਿਉਂਕਿ ਕਿਹਾ ਜਾਂਦਾ ਕਿ ਸੰਤ ਨਾ ਹੋ ਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ, ਕਿ ਸੰਸਾਰ ਦੇ ਵਿੱਚ, ਦੁਨੀਆਂ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਪਰਫੈਕਟ ਮਾਸਟਰ ਹੁੰਦਾ ਜਿਹੜਾ ਸਾਨੂੰ ਸਮਝਾਉਂਦਾ ਕਿ ਸਾਡੀ ਜ਼ਿੰਦਗੀ ਦਾ ਅਸਲੀ ਉਦੇਸ਼ ਕੀ ਹੈ, ਕਿ ਅਸੀਂ ਇੱਥੇ ਸਿਰਫ ਖਾਣ ਪੀਣ ਆਏ ਹਾਂ, ਬੱਚੇ ਜੰਮਣ ਆਏ ਹਾਂ, ਵਿਆਹ ਕਰਾਉਣ ਆਏ ਹਾਂ, ਕੀ ਕਰਨਾ ਆਏ ਹਾਂ, ਪੈਸੇ ਇਕੱਠੇ ਕਰਨ ਆਏ ਹਾਂ, ਜਾਂ ਜਦੋਂ ਅਸੀਂ ਮਾਂ ਦੇ ਪੇਟ ਦੇ ਵਿੱਚ ਪੁੱਠੇ ਲਮਕ ਰਹੇ ਸੀ ਉਸ ਵੇਲੇ ਅਸੀਂ ਕੀ ਪੈਦਾ ਕਰਦੇ ਸੀ, ਵੀ ਸਾਨੂੰ ਫਟਾਫਟ ਬਾਹਰ ਕੱਢਦੇ ਸੀ, ਤੇਰਾ ਜਾਪ ਕਰਾਂਗੇ। 184 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਬੜਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਦਾਏ ਦੁੱਖ ਪਾਏਗਾ, ਕਿ ਇਹ ਪਤਾ ਨਹੀਂ ਕਿੰਨੇ ਜਨਮਾਂ ਤੋਂ ਬਾਅਦ ਸਾਨੂੰ ਇਹ ਮਨੁੱਖ ਦਾ ਸਰੀਰ ਮਿਲਿਆ, ਹਿਊਮਨ ਬੀਂਗ ਅਸੀਂ ਪੈਦਾ ਹੋਏ ਹਾਂ। ਇਹ ਹੁਣ ਜੇ ਅਸੀਂ ਕੋਸ਼ਿਸ਼ ਕਰਾਂਗੇ, ਮਿਹਨਤ ਕਰਾਂਗੇ, ਆਪਣੇ ਪਰਪਜ਼ ਨੂੰ, ਆਪਣੇ ਏਮ ਨੂੰ ਪ੍ਰਾਪਤ ਕਰ ਲਵਾਂਗੇ, ਜਿਹੜਾ ਕਿ ਲਾਸਟ ਸਟੈਪ ਆਫ ਸੀਡੀ, ਜਿਹੜੀ ਸੀਡੀ ਦਾ ਲਾਸਟ ਪੜੇ, ਤਾਂ ਫਿਰ ਕੋਠੇ 'ਤੇ ਚੜ ਜਾਂਗੇ, ਮਤਲਬ ਪਰਮਾਤਮਾ ਨਾਲ ਮਿਲਾਪ ਕਰ ਜਾਂਗੇ, ਨਹੀਂ ਪਟੱਕ ਦੇ ਨੇ ਆ ਕੇ ਫਿਰ ਮੌਤ ਤੋਂ ਬਾਅਦ ਥੱਲੇ ਡਿੱਗ ਪਾਂਗੇ, ਫਿਰ ਪਤਾ ਨਹੀਂ ਕਿਹੜੀਆਂ ਗੰਦੀਆਂ ਨਾਲੀਆਂ ਦੇ ਅਸੀਂ ਕੀੜੇ ਬਣਨਾ, ਕਿਹੜੀਆਂ ਉੱਠ ਗੋੜੇ ਮੱਛੀਆਂ ਬਣਨਾ, ਕਿਹਨੇ ਕਿਹਨੂੰ ਖਾਣਾ, ਅਤੇ ਫਿਰ ਉਹ ਹਾਲ ਹੋਣਾ। ਸੋ ਇਸ ਕਰਕੇ ਮਨੁੱਖ ਨੂੰ ਜਿਹੜਾ ਹੈਗਾ ਟੌਪ ਆਫ ਦਾ ਕ੍ਰੀਏਸ਼ਨ ਕਿਹਾ ਜਾਂਦਾ ਕਿ ਸਭ ਤੋਂ ਉੱਤਮ ਜੂਨ ਹੈ। ਸੋ ਇਸ ਕਰਕੇ ਜਿਹੜੀ ਉੱਤਮ ਜੂਨ ਸਾਨੂੰ ਮਿਲੀ ਹੈ, ਇਹਦਾ ਸਾਨੂੰ ਫਾਇਦਾ ਉਠਾਉਣਾ ਚਾਹੀਦਾ। ਇਹ ਫਾਇਦਾ ਇਹੀ ਹੈ ਕਿ ਦੁਨੀਆਂ ਦੇ ਕੰਮ ਕਾਰ ਕਰੋ, ਇਹ ਨਹੀਂ ਹੈ ਵੀ ਜੰਗਲਾਂ ਪਹਾੜਾਂ 'ਚ ਭੱਜੇ ਫਿਰੋ। ਜੰਗਲਾਂ ਪਹਾੜਾਂ 'ਚ ਇਹ ਠੀਕ ਆ, ਅੱਗੇ ਜਦੋਂ ਹੁੰਦੇ ਸੀ ਕੰਮ ਕਾਜ ਕਰਨ ਤੋਂ ਬਾਅਦ ਤੁਸੀਂ ਕੰਸੈਂਟਰੇਸ਼ਨ ਬਣ ਜਾਂਦੇ ਸੀ, ਤੁਸੀਂ ਅੱਜ ਘਰ ਦੇ ਵਿੱਚ ਰਹਿ ਕੇ ਆਪਣੀ ਕੰਸੈਂਟਰੇਸ਼ਨ ਬਣਾ ਸਕਦੇ ਹੋ, ਮੈਡੀਟੇਸ਼ਨ ਕਰ ਸਕਦੇ ਹੋ, ਦੁਨੀਆਂ ਦੇ ਕੰਮ ਵੀ ਕਰੋ ਅਤੇ ਨਾਲ ਨਾਲ ਉਸ ਪਰਮਾਤਮਾ ਦੀ ਭਗਤੀ ਵੀ ਕਰੋ। ਜਿਵੇਂ ਕਹਿੰਦੇ ਨੇ ਨਾ, ਹੱਥ ਕਾਰ ਵੱਲ ਅਤੇ ਦਿਲ ਯਾਰ ਵੱਲ। ਹੱਥਾਂ ਜਿਵੇਂ ਬੁੜੀਆਂ ਨਹੀਂ ਹੁੰਦੀਆਂ ਸੀ ਆਪਣੇ ਇੰਡੀਆ ਦੇ ਵਿੱਚ, ਜਦੋਂ ਸਵਾਟਰ ਬੁੰਦੀਆਂ ਨੇ ਉਹ ਸਵਾਟਰ ਦੇ ਕੁੰਡੇ ਵੀ ਪਾਈ ਜਾਂਦੀਆਂ, ਨਾਲ ਗੱਲਾਂ ਵੀ ਕਰੀ ਜਾਂਦੀਆਂ, ਜਾਂ ਜਿਹੜੇ ਕੋਈ ਘੜਾ ਚੱਕ ਕੇ ਅੱਗੇ ਪਾਣੀ ਦਾ ਲਿਆਉਂਦੇ ਸੀਗੇ, ਗੱਲਾਂ ਵੀ ਕਰੀ ਜਾਂਦੇ ਘੜੇ, ਕਿਉਂਕਿ ਦਿਮਾਗ ਜਿਹੜਾ ਸੀ ਘੜੇ ਕਹਿੰਦੀ ਹੁੰਦਾ ਸੀ, ਇਹ ਗੱਲਾਂ ਮੂੰਹ ਨਾਲ ਕਰਨੀਆਂ ਨੇ। ਸੋ ਇਸੇ ਤਰ੍ਹਾਂ ਹੀ ਜਦੋਂ ਵੀ ਅਸੀਂ ਕੋਈ ਰੋਟੀ ਬਣਾਉਂਦੇ ਹਾਂ, ਕਿਤੇ ਵੀ ਬੈਠਦੇ ਹਾਂ, ਬਜਾਏ ਕੁਲਦੀਪ ਮਾਨਕ ਦੇ ਗਾਣੇ ਸੁਣਦੇ ਜਾਂ ਪਾਕਿਸਤਾਨੀ ਹੀਰੋਆਂ ਦੇ ਗਾਣੇ ਸੁਣ, ਮੂਵੀਆਂ ਸੁਣਦੇ ਜਾਂ ਇਮਰਾਨ ਖਾਨ ਦੀ ਸਪੀਚ ਸੁਣਦੇ, ਤੁਸੀਂ ਉਹੀ ਸਤਸੰਗ ਸੁਣੋ, ਉਹੀ ਕੁਰਾਨ ਦੀਆਂ ਆਇਤਾਂ ਸੁਣੋ, ਅਤੇ ਨਾਲ ਤੁਸੀਂ ਆਪਣੀ ਰੋਟੀ ਪਾਣੀ ਵੀ ਖਾਓ, ਜੋ ਮਰਜ਼ੀ ਖਾਓ, ਕੰਮ 'ਤੇ ਬੈਠਦੇ ਹੋ, ਕੰਮ 'ਤੇ ਆਉਂਦੇ ਹੋ, ਮੈਨੂੰ ਇਹ ਸਭ ਤੋਂ ਵਧੀਆ ਲੱਗਦੀ ਹੈ ਇਸਲਾਮ ਦੇ ਵਿੱਚ ਕਿ ਨਮਾਜ਼ 5 ਵਾਰ ਪੜ੍ਹਨੇ, ਜਦੋਂ ਵੀ ਟਾਈਮ ਮਿਲਦਾ ਉਹ ਜ਼ਰੂਰ ਪੜ੍ਹਦੇ ਨੇ 5 ਦਿਨ ਦੇ ਵਿੱਚ 5 ਵਾਰ, ਕਿਉਂਕਿ ਉਹਦੀ ਇੰਪੋਰਟੈਂਸ ਹੈ। ਸੋ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੀ ਜਿਹੜੀ ਇੰਪੋਰਟੈਂਸ ਹੈ ਉਹ ਹੈਗੀ ਪਰਮਾਤਮਾ ਨਾਲ ਮਿਲਾਪ ਕਰਨਾ। ਗੱਲ ਕਰਦੇ ਹਾਂ ਜਿਹੜੇ ਅੱਜ ਸੰਤ ਰਵਿਦਾਸ ਦੀ ਗੱਲ ਕਰਦੇ ਹਾਂ। ਪਿਛਲੇ ਵੀਕ ਅਸੀਂ ਹੋਰਾਂ ਸੰਤਾਂ ਦੀ ਗੱਲ ਕੀਤੀ ਸੀਗੀ, ਉਸ ਤੋਂ ਪਹਿਲਾਂ ਹੋਰਾਂ ਦੀ ਕੀਤੀ ਸੀ ਜਾਂ ਆਉਣ ਵਾਲੇ ਸੰਤਾਂ ਦੀ ਹੋਰ। ਪਰਪਸ ਸਿਰਫ ਦੱਸਣ ਦਾ ਇਹ ਹੈ ਵੀ ਸੰਤ ਵੱਖ ਵੱਖ ਸਮਿਆਂ ਦੇ ਵਿੱਚ ਆਏ ਨੇ, ਸਭ ਦੀਆਂ ਰੂਹਾਨੀ ਸਪਿਰਚੁਅਲ ਟੀਚਿੰਗ ਇੱਕ ਨੇ। ਬੇਸ਼ੱਕ ਉਹ ਸ਼ਬਦ ਡਿਫਰੈਂਟ ਨੇ, ਉਹ ਐਗਜ਼ਾਮਪਲ ਡਿਫਰੈਂਟ ਹੋ ਸਕਦੀ ਹੈ, ਉਹ ਭਾਸ਼ਾ ਡਿਫਰੈਂਟ ਹੋ ਸਕਦੀ ਹੈ, ਪਰ ਉਹਨਾਂ ਦੀ ਜਿਹੜੀ ਅਸੈਂਸ ਆਫ ਜਿਹੜੀ ਟਰੁੱਥ ਹੈ, ਬੇਸ ਆਫ ਸਪਿਰਚੁਐਲਿਟੀ ਹੈ, ਉਹ ਸਭ ਦੀ ਇੱਕੋ ਹੀ ਹੈ। ਹਾਂ, ਧਰਮਾਂ ਦੇ ਵਿੱਚ ਜਦੋਂ ਰਿਸ਼ੀ ਮੁਨੀ ਪੀਰ ਪੈਗੰਬਰ ਜਿੰਨਾ ਚਿਰ ਹੁੰਦੇ ਨੇ ਉਹ ਰੂਹਾਨੀਅਤ ਦਾ ਪ੍ਰਚਾਰ ਕਰਦੇ ਨੇ, ਜਦੋਂ ਸਰੀਰ ਉਹ ਛੱਡ ਦਿੰਦੇ ਨੇ ਦੁਨੀਆਂ ਤੋਂ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਜਿਹੜੇ ਪ੍ਰਬੰਧਕ ਹੁੰਦੇ ਨੇ, ਚੇਲੇ ਹੁੰਦੇ ਨੇ, ਉਹ ਆਪਣੇ ਰੀਤੀ ਰਿਵਾਜ਼ ਬਣਾ ਲੈਂਦੇ ਨੇ। ਸੋ ਉਸ ਕਰਕੇ ਉਹ ਰਿਲੀਜਨ ਬਣ ਜਾਂਦੇ ਨੇ। ਸੋ ਰਿਲੀਜਨ ਦੇ ਵਿੱਚ ਜਿਹੜੀ ਸਪਿਰਚੁਐਲਿਟੀ ਹੈ ਉਹਦੀ ਵੈਲਿਊ ਹੈ। ਜਿਸ ਤਰ੍ਹਾਂ ਆਪਾਂ ਕਹਿ ਦਈਏ ਨਾ ਵੀ ਤਲਵਾਰ ਹੈ, ਤਲਵਾਰ ਮਿਆਨ 'ਚ ਪਾਈ ਜਾਂਦੀ ਹੈ, ਵੈਲਿਊ ਜਿਹੜੀ ਹੈ ਉਹ ਮਿਆਨ ਦੀ ਨਹੀਂ ਹੈ, ਵੈਲਿਊ ਜਿਹੜੀ ਉਹਦੇ ਵਿੱਚ ਤਲਵਾਰ ਹੈ ਉਹਦੀ ਹੈ। ਇਸੇ ਤਰ੍ਹਾਂ ਹੀ ਜੇ ਆਪਾਂ ਪਿਕਚਰ ਲਾ ਦਈਏ ਫਰੇਮ ਦੇ ਵਿੱਚ, ਆਹ ਟੀ ਵੀ ਲੱਗਿਆ ਹੋਇਆ ਹੁਣ ਮੇਰੇ ਸਾਹਮਣੇ, ਆਹ ਕਿਸਾਨ ਮਜ਼ਦੂਰ ਏਕਤਾ ਦਾ ਆ ਰਹੇ ਹੈ, ਇਹਦੇ ਵਿੱਚ ਜਿਹੜੀ ਪਿਕਚਰ ਹੈ ਇਹ ਪਿਕਚਰ ਦੀ ਇੰਪੋਰਟੈਂਸ ਹੈ, ਨਾ ਕਿ ਟੀ ਵੀ ਦੀ। ਜੇ ਟੀ ਵੀ ਦਾ ਡੱਬਾ ਰਹੇ, ਜੇ ਪਿਕਚਰ ਹੀ ਨਾ ਚੱਲੇ ਫਿਰ ਕੀ ਫਾਇਦਾ। ਸੋ ਇਸ ਕਰਕੇ ਕੋਈ ਵੀ ਜਿਹੜਾ ਧਰਮ ਹੈ ਉਹਦੇ ਵਿੱਚ ਇੰਪੋਰਟੈਂਸ ਹੈਗੀ ਸਪਿਰਚੁਐਲਿਟੀ ਦੀ, ਔਰ ਸਪਿਰਚੁਅਲ ਜਿਹੜੀਆਂ ਟੀਚਿੰਗ ਨੇ ਉਹ ਹਮੇਸ਼ਾ 100% ਸੇਮ ਹੁੰਦੀਆਂ ਨੇ। ਸੋ ਉਹੀ ਤਾਂ ਹੀ ਮੈਂ ਇਹ ਗੱਲ ਲੈਂਦਾ ਵੱਖ ਵੱਖ ਸੰਤਾਂ ਨੂੰ ਲੈ ਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਸਾਰੇ ਜਿਹੜੇ ਜਿੰਨੇ ਵੀ ਧਰਮ ਸੰਤ ਹੋਏ ਨੇ ਉਹ ਸਾਰਿਆਂ ਦੀ ਜਿਹੜੀਆਂ ਟੀਚਿੰਗ ਨੇ ਉਹ ਸਾਰਿਆਂ ਦੀਆਂ ਇੱਕ ਨੇ। ਹੁਣ ਦੇਖੋ ਗੁਰੂ ਰਵਿਦਾਸ ਦੀ ਆਪਾਂ ਗੱਲ ਕੀਤੀ ਸੀ, ਗੁਰੂ ਰਵਿਦਾਸ ਦੇ ਟਾਈਮ 'ਤੇ ਦੱਸਿਆ ਵੀ ਕਿੰਨਾ ਜ਼ੁਲਮ ਹੋ ਰਿਹਾ ਸੀਗਾ। ਸੋ ਉਹਨਾਂ ਨੇ ਕੀ ਕੀਤਾ ਕਿ ਜਦੋਂ ਉਹਨਾਂ ਨੂੰ ਅੰਦਰਲਾ ਗਿਆਨ ਪ੍ਰਾਪਤ ਹੋ ਗਿਆ, ਸੋ ਜਿਹੜੇ ਉਸ ਲੋਅਰ ਕਾਸਟ ਦੇ ਬੰਦੇ ਸੀਗੇ, ਚਮਿਆਰ ਸੀ, ਜਿਹੜੀ ਵੀ ਧਾਰਮਿਕ ਕਹਿ ਲਓ ਸੀਗੇ, ਉਹ ਡਰਦੇ ਹੁੰਦੇ ਸੀਗੇ। ਅਤੇ ਇਹਨਾਂ ਨੇ ਗੁਰੂ ਰਵਿਦਾਸ ਨੇ, ਇਹ ਤੁਸੀਂ ਐਂ ਨਾ ਕਹੋ ਮੈਂ ਨਵੀਂ ਗੱਲ ਕੀਤੀ ਹੈ, ਮੈਂ ਥੋੜ੍ਹੀ ਰਿਸਰਚ ਕੀਤੀ ਵੀ ਹੈ ਕਿਉਂਕਿ ਮੇਰਾ ਫੀਲਡ ਹੈ ਕੰਪੈਰੇਟਿਵ ਰਿਲੀਜਨ ਦਾ, ਤੁਹਾਨੂੰ ਆਮ ਬੁੱਕ 'ਚੋਂ ਨਹੀਂ ਮਿਲੂਗਾ। ਰਵਿਦਾਸ ਨੇ ਕੀ ਕੀਤਾ ਕਿ ਉਹ ਆਪਣੀ ਜਿੱਥੇ ਉਹ ਆਪਣੀ ਜੁੱਤੀਆਂ ਸਵਾਰ ਦਿੰਦੇ ਸੀ ਨਾਲ ਹੀ ਥੜਾ ਜਿਹਾ ਬਣਾ ਲਿਆ, ਉੱਥੇ ਉਹ ਲੋਕ ਜਿਹੜੇ ਆਉਂਦੇ ਸੀਗੇ ਉਹਨਾਂ ਦੇ ਧਰਮ ਦੇ, ਉਹ ਉਹਨਾਂ ਦੀ ਸੁਣਨਾ ਆਉਂਦੇ ਸੀ ਗੱਲਾਂ, ਕਿਉਂਕਿ ਰੱਬੀ ਗਿਆਨ ਸੀ ਅੰਦਰੋਂ। ਸੋ ਜਦੋਂ ਉਹ ਕੀ ਕਰਦੇ ਸੀ ਕਿ ਆਪਣੇ ਮੱਥੇ ਦੇ ਤਿਲਕ ਵੀ ਲਗਾ ਲੈਂਦੇ ਸੀ ਅਤੇ ਨਾਲ ਜਨੇਊ ਵੀ ਪਾ ਲੈਂਦੇ ਸੀ। ਮੈਂ ਤੁਹਾਨੂੰ ਇਹ ਥੋੜ੍ਹੀ ਨਵੀਂ ਗੱਲ ਦੱਸਣ ਲੱਗਿਆ, ਤਾਂ ਇਹਦੇ ਨਾਲ ਦੋਨਾਂ ਪਾਸੇ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਿਵੇਂ? ਦੋਨਾਂ ਪਾਸਿਓਂ, ਜਿਹੜੇ ਤਾਂ ਹਰੀਜਨ ਸੀਗੇ ਲੋਅਰ ਕਾਸਟ ਦੇ ਸੀ, ਉਹ ਕਹਿੰਦੇ ਆਹ ਕਿਹੋ ਜਿਹਾ ਸੰਤ ਹੈ, ਕੁਛ ਫਿਰ ਮੈਂ ਉਹੀ ਗੱਲ ਨਾ, ਕੁਛ ਸਾਰੇ ਨਾ ਸਮਝੋ, ਕੁਛ ਬੰਦੇ ਜਿਹੜੇ ਕਹਿੰਦੇ ਸੀ ਵੀ ਇਹ ਯਾਰ ਹਰੀਜਨ ਹੋ ਕੇ ਆਪਣਾ ਰਮਦਾਸੀਆ ਹੋ ਕੇ ਇਹ ਜਨੇਊ ਪੰਡਤਾਂ ਵਾਲਾ ਪਾਈ ਜਾਂਦੇ ਨੇ, ਟਿੱਕਾ ਲਾਈ ਜਾਂਦਾ, ਉਹਨਾਂ ਨੇ ਵਿਰੋਧ ਸ਼ੁਰੂ ਕਰਤਾ। ਅਤੇ ਜਿਹੜੇ ਪੰਡਤ ਸੀ ਹਾਇਰ ਕਲਾਸ ਦੇ, ਉਹ ਕਹਿੰਦੇ ਤਾਂ ਸਾਨੂੰ ਹੀ ਰਾਈਟ ਹੈ ਧਰਮ ਦੇ ਵਿੱਚ ਪ੍ਰਚਾਰ ਕਰਨ ਦਾ, ਸਤਸੰਗ ਕਰਨ ਦਾ, ਇਹ ਕਿਵੇਂ ਜਨੇਊ 'ਤੇ ਟਿੱਕਾ ਲਾਈ ਫਿਰਦਾ, ਤਿਲਕ ਲਾਈ ਫਿਰਦਾ। ਸੋ ਉਹਨਾਂ ਨੇ ਰਾਜੇ ਕੋਲ ਸ਼ਿਕਾਇਤ ਕਰਤੀ, ਕਹਿੰਦੇ ਨੇ ਮੈਂ ਲੰਬੀ ਗੱਲ ਨਹੀਂ ਪਾਉਂਦਾ ਕਿਉਂਕਿ ਇੱਥੇ ਆਪਾਂ ਸਾਖੀਆਂ ਸੁਣਾਉਣ ਨਹੀਂ ਮੈਂ ਚਾਹੁੰਦਾ। ਉਹਨਾਂ ਨੇ ਰਾਜੇ ਕੋਲ ਸ਼ਿਕਾਇਤ ਕੀਤੀ ਵੀ ਇਹ ਸਾਡਾ ਰਾਈਟ ਹੈ ਇਹ ਧਰਮ ਦਾ ਪ੍ਰਚਾਰ ਕਰਨਾ ਅਤੇ ਤਿਲਕ ਲਗਾਉਣਾ, ਜਨੇਊ ਪਾਉਣਾ, ਸਦੀਆਂ ਤੋਂ ਪਾਉਂਦੇ ਆ ਰਹੇ ਹਾਂ, ਇਹ ਕਿਉਂ ਪਾਉਂਦਾ? ਸੋ ਉਸ ਵੇਲੇ ਕਿਉਂਕਿ ਉਹ ਰੱਬੀ ਅਵਤਾਰ ਸੀਗੇ, ਰੱਬੀ ਗੁਣ ਸੀਗੇ, ਸੋ ਕਹਿੰਦੇ ਨੇ ਵੀ ਉਹਨਾਂ ਨੇ ਦੱਸਿਆ ਵੀ ਮੈਂ ਸਿਰਫ ਉੱਪਰ ਨਹੀਂ ਜਨੇਊ ਪਾਇਆ ਵਾ, ਮੇਰੇ ਤਾਂ ਅੰਦਰ ਵੀ ਜਨੇਊ ਪਾਏ ਨੇ। ਜਨੇਊ ਦਾ ਮਤਲਬ ਹੁੰਦਾ ਵੈਨ ਯੂ ਕੰਟਰੋਲ ਯੂਅਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਦੀ ਨਿਸ਼ਾਨੀ ਹੈ, ਉਹ ਨਿਸ਼ਾਨੀ ਤਾਂ ਅੰਦਰ ਹੋਣੀ ਚਾਹੀਦੀ ਹੈ, ਬਾਹਰੋਂ ਤਾਂ ਇੱਕ ਦਿਖਾਵਾ। ਸੋ ਉਹਨਾਂ ਨੇ ਕਹਿੰਦੇ ਰਾਜੇ ਨੇ ਜਦੋਂ ਕਿਹਾ ਤਾਂ ਇਹਨਾਂ ਨੇ ਉਹ ਚਾਕੂ ਲੈ ਕੇ ਆਪਣੇ ਸਰੀਰ ਦੇ ਅੰਦਰੋਂ ਚਾਰ ਜਨੇਊ ਕੱਢ ਦਿਆ ਕਿ ਮੈਂ ਤਾਂ ਇਹਦੇ ਚਾਰੇ ਸਤਯੁਗ ਕਲਯੁਗ ਤ੍ਰੇਤਾ ਦੁਆਪਰ ਦੇ ਵਿੱਚ ਵੀ ਮੇਰੇ ਕੋਲ ਜਨੇਊ ਹੁੰਦੇ ਸੀ। ਫਿਰ ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਵਿਦਾਸ ਇਜ਼ ਨਾਟ ਐਨ ਆਰਡੀਨਰੀ ਪਰਸਨ, ਇਹ ਤਾਂ ਰੱਬ ਦਾ ਬੰਦਾ ਹੈ, ਰੱਬ, ਕਿਉਂਕਿ ਉਹਦੀ ਗੱਲਬਾਤ 'ਚ ਹਲੀਮੀ ਹੁੰਦੀ ਸੀ। ਸੋ ਉਦੋਂ ਫਿਰ ਉਹਨਾਂ ਨੇ ਕੀ ਕੀਤਾ ਕਿ ਜਦੋਂ ਰਾਜੇ ਦੇ ਮੂਹਰੇ ਸਾਰੇ ਕੱਢ ਕੇ ਦਿਖਾਏ ਤਾਂ ਉਹਨਾਂ ਦੇ ਨਾਲ ਕੀ ਸੀ, ਜਿਹੜੇ ਪੰਡਿਤ ਸੀਗੇ, ਜਿਹੜੇ ਹਾਇਰ ਅਥਾਰਟੀ ਦੇ ਸੀਗੇ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਕੋਈ ਰੱਬੀ ਪਾਵਰ ਹੈ, ਅਤੇ ਨਾਲ ਨਾਲ ਜਿਹੜੀ ਉਹਨਾਂ ਦੀ ਕਾਸਟ ਦੇ ਲੋਕ ਡਰਦੇ ਹੁੰਦੇ ਸੀ ਵੀ ਇਹ ਕੀ ਪਖੰਡ ਕਰਦਾ, ਅਤੇ ਉਹ ਵੀ ਮੰਨਣ ਲੱਗ ਗਏ, ਅਤੇ ਨਾਲ ਹੀ ਰਵਿਦਾਸ ਨੇ ਉਸ ਤੋਂ ਬਾਅਦ ਕਹਿੰਦੇ ਨੇ ਜਨੇਊ ਦਾ ਟਿੱਕਾ ਨਹੀਂ ਲਾਇਆ, ਸਿਰਫ ਉਹਨਾਂ ਨੇ ਇਸ ਕਰਕੇ ਲਾਇਆ ਸੀ ਕਿਉਂਕਿ ਲੋਕ ਤੰਗ ਕਰਦੇ ਸੀ, ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ, ਆਪਣੇ ਆਪ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਪੇਸ਼ ਕੀਤਾ, ਜਿਵੇਂ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹ ਜੀ ਨੇ ਸੀਸ ਦਿੱਤਾ ਸੀਗਾ, ਚਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੁਹਾਡੇ ਤੋਂ ਵਧੀਆ ਕੌਣ ਐਗਜ਼ਾਮਪਲ ਤੁਸੀਂ ਦਿਓ ਹਿੰਦੂਆਂ ਦੀ ਪ੍ਰੋਟੈਕਸ਼ਨ ਕਰਨ ਦੇ ਲਈ। ਸੋ ਰਵਿਦਾਸ ਨੇ ਜਿਹੜੇ ਸੀਗੇ ਉਹ ਜਨੇਊ ਤਾਂ ਪਾਇਆ ਸੀਗਾ ਤਾਂ ਕਿ ਉਸ ਗੱਲ ਨੂੰ ਸਾਬਤ ਕੀਤੀ ਜਾਵੇ। ਰਵਿਦਾਸ ਦੀਆਂ ਜਿਹੜੀ ਟੀਚਿੰਗਸ ਨੇ ਉਹ ਇਹੀ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਜਾਤ ਪਾਤ ਦਾ ਖੰਡਨ ਕੀਤਾ, ਜਿਵੇਂ ਹੁਣ ਮੈਂ ਜਨੇਊ ਦੀ ਗੱਲ ਕੀਤੀ ਹੈ, ਉਹਨਾਂ ਨੇ ਜਾਤ ਪਾਤ ਦਾ ਖੰਡਨ ਕਿਵੇਂ ਕੀਤਾ ਸੀ? ਉਹਨਾਂ ਨੇ ਕਿਹਾ ਸੀ ਜਾਤ ਪਾਤ ਮਤ ਪੁੱਛੀਏ, ਜਾ ਕਾ ਜਾਤ ਔਰ ਪਾਤ। ਕਹਿੰਦਾ ਜਾਤ ਪਾਤ ਨਾ ਪੁੱਛੋ, ਰਵਿਦਾਸ ਦੀ ਬਾਣੀ ਦੇ ਜਾਤ ਪਾਤ ਨਾ ਪੁੱਛੋ ਵੀ ਉਹਦੀ ਕਿਹੜੀ ਜਾਤ ਹੈ, ਕਿਹੜੇ ਗੋਤ ਦਾ, ਇਸ ਤਰ੍ਹਾਂ ਪੁੱਛਣ ਦੀ ਲੋੜ ਨਹੀਂ। ਜਾਤ ਪਾਤ ਮਤ ਪੁੱਛੀਏ ਕਾ ਜਾਤ ਔਰ ਪਾਤ, ਰਵਿਦਾਸ पुत सब प्रभु के कोई नहीं जात कुचात, कहिंदा जिन्नी भी संसार दे विच बंदे ने वह सारे रब दे पुत ने, तो इस करके जो रब दे पुत ने तो फिर कि जात है कि बेजात, ਕਿਹੜੀ ਉੱਚੀ ਨੀਵੀਂ ਦੇ ਕਿਹੜੀ ਨੀਚੀ ਨੀਵੀਂ ਦੇ। ਇਸ ਕਰਕੇ ਰਵਿਦਾਸ ਜੀ ਦੀ ਜਿਹੜੀ ਪਹਿਲੀ ਟੀਚਿੰਗ ਸੀਗੀ ਕਿ ਉਹਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਸੀ, ਜਿਵੇਂ ਕਿ ਕਿਹਾ ਜਾਂਦਾ ਨਾ ਉੱਥੇ ਅਮਲਾਂ ਦੇ ਉੱਤੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ। ਜਿਹੜੇ ਅਮਲਾਂ ਦੇ ਉੱਤੇ ਸਾਡੇ ਐਕਸ਼ਨ ਦੇ ਉੱਤੇ ਨੇ, ਇਹ ਨਹੀਂ ਕਿ ਅਸੀਂ ਵਧੀਆ ਜਾਤ ਦੇ ਵਿੱਚ ਉੱਚੀ ਜਾਤ 'ਚ ਪੈਦਾ ਹੋ ਗਏ, ਜੇ ਕੰਮ ਸਾਡੇ ਪੁੱਠੇ ਨੇ ਤਾਂ ਫਿਰ ਸਾਡੇ ਕੰਮਾਂ ਦੇ ਹਿਸਾਬ ਨਾਲ ਸਾਨੂੰ ਸਜ਼ਾ ਮਿਲਣੀ ਹੈ, ਅਤੇ ਜੇ ਕੋਈ ਨੀਵੀਂ ਜਾਤ 'ਚ ਹੋਏ ਰੱਬ ਦੀ ਭਗਤੀ ਕਰਦਾ ਤਾਂ ਉਹਨੂੰ ਜਿਹੜੇ ਫਲ ਮਿਲਣੇ ਨੇ ਸ਼ਾਬਾਸ਼ ਮਿਲਣੀ ਹੈ ਉਹਦੇ ਕੰਮਾਂ ਕਰਕੇ ਮਿਲਣੀ ਹੈ। ਸੋ ਇਸ ਕਰਕੇ ਇਹ ਸੀ ਉਹਨਾਂ ਨੇ ਪਹਿਲੀ ਗੱਲ ਜਾਤ ਪਾਤ ਦਾ ਖੰਡਨ ਕੀਤਾ, ਅਤੇ ਦੂਜਾ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਕਿ ਸਾਡੀ ਇੱਥੇ ਜ਼ਿੰਦਗੀ ਵਿੱਚ ਦੁਨੀਆਂ ਵਿੱਚ ਆਉਣ ਦਾ ਪਰਪਸ ਕੀ ਹੈ, ਵੱਟ ਇਜ਼ ਦਾ ਪਰਪਸ ਆਫ ਅਵਰ ਲਾਈਫ। ਸਿੰਪਲ ਤਰੀਕੇ ਨਾਲ ਇੱਕ ਲਾਈਨ ਲਊਂ, ਕਿਉਂਕਿ ਅੱਜ ਮੈਂ ਸਿਰਫ ਰਵਿਦਾਸ ਜੀ ਦੀਆਂ ਕੋਟੇਸ਼ਨ ਲਊਂਗਾ। ਲਾਸਟ ਵੀਕ ਆਪਾਂ ਜਿਹੜੇ ਸੰਤਾਂ ਦੀ ਗੱਲ ਕੀਤੀ ਸੀਗੀ ਉਹਨਾਂ ਦੀ ਗੱਲ ਕੀਤੀ ਸੀ, ਅੱਜ ਰਵਿਦਾਸ ਜੀ ਦੀ ਹੈ। ਨੈਕਸਟ ਵੀਕ ਆਪਾਂ ਮੀਰਾ ਬਾਈ ਲੇਡੀਜ਼ ਸੰਤ ਹੋਏ ਨੇ ਉਹਨਾਂ ਦੀ ਲਵਾਂਗੇ, ਸਿਰਫ ਉਹਨਾਂ ਦੀਆਂ ਕੋਟੇਸ਼ਨ ਵਾਲੀਆਂ ਲਵਾਂਗੇ ਤਾਂ ਕਿ ਪਤਾ ਲੱਗੇ ਕਿ ਮੈਂ ਜੇ ਕਹੂੰਗਾ ਤਾਂ ਫਿਰ ਲੱਗੂਗਾ ਕਿ ਐਵੇਂ ਹੈ। ਉਹਨਾਂ ਦੀਆਂ ਐਗਜੈਕਟ ਵਰਡਿੰਗਸ ਲੈਂਦੇ ਹਾਂ ਤਾਂ ਕਿ ਪਤਾ ਲੱਗੇ ਵੀ ਇਹ ਤਾਂ ਹੋਰਾਂ ਨੇ ਵੀ ਕਿਹਾ ਵਾ, ਤਾਂ ਜਦੋਂ ਹੋਰਾਂ ਨੇ ਵੀ ਕਿਹਾ ਵਾ ਇਹ ਵੀ ਕਹਿ ਰਹੇ ਨੇ, ਇਹਦਾ ਮਤਲਬ ਰੂਹਾਨੀ ਜਿਹੜੇ ਜਿੰਨੇ ਵੀ ਰੂਹਾਨੀ ਹੈ ਰੂਹਾਨੀ ਗੱਲਾਂ ਨੇ ਉਹਨਾਂ ਸਭ ਦੀ ਉਹਨਾਂ ਦਾ ਜਿਹੜਾ ਬੇਸ ਹੈ ਉਹਨਾਂ ਦੀ ਜਿਹੜੀ ਸੱਚਾਈ ਆ ਉਹ ਇੱਕੋ ਹੈ, ਅਤੇ ਔਰ ਉਹਦੀ ਇੰਪੋਰਟੈਂਸ ਵੀ ਰੂਹਾਨੀ ਗੱਲਾਂ ਦੀ ਹੈ। ਸੰਸਾਰਕ ਨਹੀਂ ਵੀ ਹੈ, ਕਾਲੇ ਕੱਪੜੇ ਪਾਉਣੇ ਨੇ, ਪੀਲੇ ਕੱਪੜੇ ਪਾਉਣੇ ਨੇ, ਸਿਰ ਢੱਕਣਾ, ਨੰਗਾ ਰਹਿਣਾ, ਆਹ ਖਾਣਾ ਉਹ ਖਾਣਾ, ਇਹ ਸਭ ਰਿਚੁਅਲਸ ਨੇ। ਪਰ ਜਿਹੜੀ ਰੂਹਾਨੀ ਆ ਉਹ ਆਤਮਾ ਦਾ ਗਿਆਨ ਆ, ਆਤਮਾ ਦਾ ਪਰਮਾਤਮਾ ਦੇ ਨਾਲ ਰੂਹ ਦਾ ਇਸ ਦੇ ਨਾਲ ਖੁਦਾ ਦੇ ਨਾਲ ਮਿਲਾਪ ਨੂੰ ਕਹਿੰਦੇ ਨੇ, ਉਹ ਸਾਡਾ ਮੇਨ ਪਰਪਜ਼ ਹੈ। ਸੋ ਪਰਪਜ਼ ਆਫ ਲਾਈਫ ਦੇ ਬਾਰੇ ਗੁਰੂ ਰਵਿਦਾਸ ਜੀ ਕਹਿੰਦੇ ਨੇ, ਏਕ ਭਰੋਸਾ ਰਾਮ ਕੋ, ਏਕ ਭਰੋਸਾ ਰਾਮ ਕੋ ਔਰ ਭਰੋਸਾ ਸਤਿਕਾਰ, ਸਤਿਕਾਰ ਸੱਚੀ ਕਾਰ ਹੱਕ ਹਲਾਲ ਦੀ ਕਮਾਈ, ਏਕ ਭਰੋਸਾ ਰਾਮ ਕੋ ਔਰ ਭਰੋਸਾ ਸਤਿਕਾਰ ਸਫਲ ਹੋਵੇ ਜੀਵਨਾ ਕਹੋ ਰਵਿਦਾਸ ਚਮਾਰ। ਕਿ ਰਵਿਦਾਸ ਜੀ ਕਹਿੰਦੇ ਨੇ ਉਹ ਆਪਣੇ ਆਪ ਨੂੰ ਨੀਚਾ ਲਾਲਾ ਗੋਲਾ ਕਹਿੰਦੇ ਨੇ, ਨੀਵੇਂ ਜਿਹੜੇ ਸੰਤ ਮਹਾਂਪੁਰਸ਼ ਪਹੁੰਚੇ ਹੁੰਦੇ ਨੇ ਨਾ ਉਹ ਕਦੇ ਆਪਣੇ ਆਪ ਨੂੰ ਹਾਇਰ ਨਹੀਂ ਦੱਸਦੇ। ਹਾਂ ਕਈ ਵਾਰੀ ਅਸੀਂ ਉਸ ਦਿਨ ਉਹਨਾਂ ਦੀ ਤੁੱਕ ਦਾ ਡਿਫਰੈਂਟ ਮੀਨਿੰਗ ਕਰ ਲੈਂਦੇ ਹਾਂ, ਜਿਸ ਤਰ੍ਹਾਂ ਕਹੋ ਨਾਨਕ ਮੈਨੂੰ ਹੁਣ ਗੱਲ ਸਭ ਤੋਂ ਵੱਡਾ ਸਤਿਗੁਰੂ ਨਾਨਕ ਸਮਥਿੰਗ ਕੋਈ ਹੈ, ਜੋ ਮੈਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮੈਂ ਲਾਲਾ ਗੋਲਾ ਦਾਸਾਂ ਦਾ ਦਾਸ ਹਾਂ। ਸੰਤ ਮਹਾਂਪੁਰਸ਼ ਹਮੇਸ਼ਾ ਆਪਣੇ ਆਪ ਨੂੰ ਨੀਵਾਂ ਸਮਝਦੇ ਨੇ, ਉਸ ਪਰਮਾਤਮਾ ਨੂੰ ਉੱਪਰ ਸਮਝਦੇ ਨੇ। ਸੋ ਉਹੀ ਗੱਲ ਇਹ ਕਹਿੰਦੇ ਨੇ, ਏਕ ਭਰੋਸਾ ਰਾਮ ਕੋ ਔਰ ਭਰੋਸਾ ਸਤਿਕਾਰ ਸਫਲ ਹੋਵੇ ਜੀਵਨਾ ਕਹੋ ਰਵਿਦਾਸ ਚਮਾਰ। ਕਿ ਸਾਡੀ ਜ਼ਿੰਦਗੀ ਦੇ ਵਿੱਚ ਦੋ ਹੀ ਚੀਜ਼ਾਂ ਨੇ, ਇੱਕ ਹੱਕ ਹਲਾਲ ਦੀ ਕਮਾਈ ਅਤੇ ਦੂਜਾ ਮੈਡੀਟੇਸ਼ਨ ਪ੍ਰਭੂ ਨੂੰ ਯਾਦ ਕਰਨਾ। ਜਦੋਂ ਅਸੀਂ ਇਹ ਦੋ ਗੱਲਾਂ ਦੇ ਉੱਤੇ ਅਮਲ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਦਾ ਜਿਹੜਾ ਪਰਪਜ਼ ਹੈ ਉਹ ਪੂਰਾ ਹੋ ਜਾਂਦਾ ਹੈ। ਹਾਂਜੀ ਦੇਖੋ, ਜਿਸ ਤਰ੍ਹਾਂ ਤੁਸੀਂ ਆਪਾਂ ਦੁਨੀਆਂ ਦੀ ਇਗਜ਼ਾਮਪਲ ਲੈ ਲਓ, ਜਿਸ ਤਰ੍ਹਾਂ ਜਿਹੜੀਆਂ ਸਾਡੀਆਂ ਆਈਜ਼ ਨੇ, ਅੱਖਾਂ ਨੇ, ਜੇ ਉਹ ਨਾ ਹੋਣ ਤਾਂ ਸਰੀਰ ਦੀ ਕੋਈ ਵੈਲਿਊ ਨਹੀਂ, ਅੱਖਾਂ ਜੇ ਦੇਖ ਹੀ ਨਹੀਂ ਸਕਦੇ ਵੀ ਸਰੀਰ ਦੀ ਕੀ ਵੈਲਿਊ ਹੈ। ਇਸੇ ਤਰ੍ਹਾਂ ਹੀ ਜੇ ਮੂਨ ਚੰਦ ਨਾ ਚੜ੍ਹੇ ਤਾਂ ਰਾਤ ਦਾ ਕੋਈ ਉਹਦਾ ਕੋਈ ਮਾਇਨਾ ਨਹੀਂ ਹੈ। ਡੂੰਘੇ ਪਾਣੀ 'ਚ ਤੋਂ ਬਿਨਾਂ ਜੇ ਪਾਣੀ ਨਾ ਹੋਵੇ ਤਾਂ ਮਛਲੀ ਦੀ ਕੋਈ ਵੈਲਿਊ ਨਹੀਂ ਹੈ। ਹਾਥੀ ਦੀ ਇਹ ਸੁੰਡ ਹੁੰਦੀ ਹੈ, ਜੇ ਸੁੰਡ ਨਾ ਹੋਵੇ ਹਾਥੀ ਦੀ ਕੀ ਇੰਪੋਰਟੈਂਸ ਹੈ। ਖੰਭ ਨਾ ਹੋਣ ਜਿਹੜੇ ਪੰਖ ਹੁੰਦੇ ਨੇ ਪੰਛੀ ਦੀ ਕੀ ਵੈਲਿਊ ਹੈ। ਦੀਵਾ ਨਾ ਹੋਵੇ ਤਾਂ ਮੰਦਰ ਦੀ ਕੀ ਵੈਲਿਊ ਹੈ। ਗਿਆਨ ਨਾ ਹੋਵੇ ਤਾਂ ਬ੍ਰਾਹਮਣ ਦੀ ਕੀ ਵੈਲਿਊ ਹੈ। ਸੋ ਇਸੇ ਤਰ੍ਹਾਂ ਜੇ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਨਾ ਹੋਵੇ ਇਸ ਜ਼ਿੰਦਗੀ ਦੇ ਵਿੱਚ, ਫਿਰ ਸਾਡੀ ਜ਼ਿੰਦਗੀ ਵੀ ਵਿਕਾਰ ਹੈ, ਬੇਕਾਰ ਹੈ, ਉਹ ਬੇਫਜ਼ੂਲ ਹੈ, ਬੇਮਤਲਬ ਹੈ, ਬੇਮਾਇਨੇ ਹੈ। ਸੋ ਇਹ ਗੁਰੂ ਰਵਿਦਾਸ ਨੇ ਕਿਹਾ ਸੀਗਾ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਸੱਚਾ ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ, ਅਤੇ ਨਾਲ ਜਦੋਂ ਵੀ ਸਮਾਂ ਮਿਲੇ ਵੱਧ ਤੋਂ ਵੱਧ ਸਮਾਂ ਕੱਢੋ ਅਤੇ ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ, ਉਹਦੀ ਮੈਡੀਟੇਸ਼ਨ ਕਰੋ। ਤੀਸਰੀ ਇਹਨਾਂ ਦੀ ਟੀਚਿੰਗ ਹੈ ਰਵਿਦਾਸ ਜੀ ਦੀ ਕਿ ਸਭਨਾਂ ਨਾਲ ਪਿਆਰ ਕਰੋ। ਇਹ ਨਹੀਂ ਹੈ ਵੀ ਧਰਮਾਂ ਦੇ ਵਿੱਚ ਵਖਰੇਵੇਂ ਨੇ, ਅੱਜ ਦੇ ਸਮੇਂ ਦੇ ਵਿੱਚ ਇਹ ਖਾਸ ਕਰਕੇ ਗੱਲ ਟੁੱਕਦੀ ਹੈ। ਉੱਪਰੋਂ ਸੀ ਜੋ ਮਰਜ਼ੀ ਕਹੀ ਜਾਈਏ, ਅਸੀਂ ਕਹਿੰਦੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਪਰ ਕੌਣ ਮੰਦੇ। ਕਿ ਉਹ ਇੱਕ ਨੂਰ ਨੇ, ਇੱਕ ਅੱਲਾ ਨੇ ਸਾਰੀ ਕਾਇਨਾਤ ਨੂੰ ਪੈਦਾ ਕੀਤਾ, ਪਰ ਫਿਰ ਵੀ ਤੁਸੀਂ ਦੇਖ ਲਓ ਕਈ ਆਨੇ ਹਾਂ ਅਸੀਂ ਕਿ ਅਸੀਂ ਮੰਨਦੇ ਹਾਂ ਮੁਸਲਮਾਨ ਹਿੰਦੂ ਨੂੰ ਨਫ਼ਰਤ ਕਰਦਾ, ਹਿੰਦੂ ਸਰਦਾਰ ਨੂੰ ਨਫ਼ਰਤ ਕਰਦਾ, ਸਰਦਾਰ ਈਸਾਈ ਨੂੰ ਨਫ਼ਰਤ ਕਰਦਾ, ਵੀ ਉਹ ਧਰਮ ਦਾ। ਇੱਕ ਇੱਕ ਪਿੰਡ ਦੇ ਵਿੱਚ ਜੇ ਅਸੀਂ ਪ੍ਰੈਕਟੀਕਲ ਦੇਖੀਏ, ਹਾਲਾਂਕਿ ਜਿੰਨੇ ਵੀ ਭਗਤ ਹੋਏ ਨੇ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ, ਗੁਰੂ ਦਾ ਰੁਤਬਾ ਦਿੱਤਾ ਹੈ, ਪਰ ਫਿਰ ਵੀ ਦੇਖ ਲਓ ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਨਹੀਂ ਹੈ। ਕੋਈ ਆ ਰਮਦਾਸੀਆਂ ਦਾ, ਕੋਈ ਆ ਕਿਸੇ ਦਾ ਕੋਈ ਕਿਸੇ ਦਾ ਕਿਸੇ ਦਾ ਕਈ ਆਉਂਦੇ ਹਾਂ ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਦੂਜੇ ਨਾਲੋਂ ਵੱਖ ਸਮਝਦੇ ਹਾਂ ਆਪਣੇ ਆਪ ਨੂੰ ਜ਼ਿਆਦਾ ਸੁਪੀਰੀਅਰ ਸਮਝਦੇ ਹਾਂ। ਸੋ ਰਵਿਦਾਸ ਨੇ ਸੰਤਾਂ ਨੇ ਇਹ ਗੱਲ ਸਮਝਾਈ ਸੀਗੀ ਕਿ ਮੁਸਲਮਾਨ ਸੋ ਦੋਸਤੀ ਕਿ ਮੁਸਲਮਾਨ ਨਾਲ ਵੀ ਦੋਸਤੀ ਕਰੋ, ਮੁਸਲਮਾਨ ਸਿਓ ਦੋਸਤੀ ਹਿੰਦੂਆਂ ਸੇ ਕਰ ਪ੍ਰੀਤ ਕਿ ਹਿੰਦੂਆਂ ਨਾਲ ਵੀ ਪ੍ਰੀਤ ਕਰ ਪਿਆਰ ਕਰ। ਰਵਿਦਾਸ ਜੋ ਮੁਸਲਮ ਸਿਓ ਦੋਸਤੀ ਹਿੰਦੂਆਂ ਸੇ ਕਰ ਪ੍ਰੀਤ, ਰਵਿਦਾਸ ਜੋਤ ਸਭ ਰਾਮ ਕੀ ਸਭ ਹੈ ਆਪਣੇ ਮੀਤ। ਜਦੋਂ ਉਹ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ, ਅੱਲਾ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਵਿੱਚ ਹੈਗੀ, ਆਤਮਾ ਹੈਗੀ, ਤਾਂ ਫਿਰ ਸਾਰੇ ਸਾਡੇ ਦੋਸਤ ਹੋ ਗਏ। ਸੋ ਜਦੋਂ ਸਾਡੇ ਸਾਰੇ ਦੋਸਤ ਹੋ ਗਏ, ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਹੈ ਚਾਹੇ ਕੋਈ ਵੀ ਹੈ, ਸੋ ਸਾਨੂੰ ਉਹਨਾਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ। ਇਹ ਹੋਊਗਾ ਉਦੋਂ ਹੀ ਜਦੋਂ ਅਸੀਂ ਮਿਹਨਤ ਕਰਕੇ ਥੋੜ੍ਹਾ ਜਿਹਾ ਅੰਦਰ ਚੜ੍ਹਾਈ ਕਰਾਂਗੇ। ਜੋ ਚੜ੍ਹਾਈ ਕਰਾਂਗੇ ਫਿਰ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ। ਲੋਕ ਜੋ ਮਰਜ਼ੀ ਕਹੀ ਜਾਂਦਾ ਇੰਡੀਅਨ ਹੈ, ਪਾਕਿਸਤਾਨੀ ਹੈ, ਅਫਗਾਨਿਸਤਾਨੀ ਹੈ, ਡਜ਼ਨਟ ਮੈਟਰ, ਜਿਹੜੇ ਬੰਦੇ ਨੇ ਮਿਹਨਤ ਕੀਤੀ ਹੈ ਉਹ ਓਨਾ ਹੀ ਪਿਆਰ ਕਰਦਾ ਜਿੰਨਾ ਉਹ ਆਪਣੇ ਧਰਮ ਦੇ ਬੰਦਿਆਂ ਨੂੰ ਕਰਦਾ, ਰਾਦਰ ਉਹਨਾਂ ਦੂਜੇ ਧਰਮ ਦੇ ਬੰਦਿਆਂ ਨੂੰ ਵੱਧ ਪਿਆਰ ਕਰਦਾ। ਸੋ ਇਹੀ ਗੁਰੂ ਰਵਿਦਾਸ ਨੇ ਕਿਹਾ ਸੀਗਾ ਕਿ ਇਹੀ ਸਾਡੇ ਗੁਰੂ ਸਾਹਿਬਾਨ ਕਹਿੰਦੇ ਨੇ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਇਓ। ਜੇ ਪਰਮਾਤਮਾ ਨਾਲ ਮਿਲਾਪ ਕਰਨਾ ਤਾਂ ਤੁਹਾਨੂੰ ਪ੍ਰੇਮ ਕਰਨਾ ਪਊਗਾ। ਲਵ ਇਜ਼ ਗੋਡ, ਇਸੇ ਕਰਕੇ ਤਾਂ ਕਿਹਾ ਜਾਂਦਾ ਬਾਈਬਲ ਦੇ ਵਿੱਚ, ਲਵ ਇਜ਼ ਗੋਡ, ਪਰਮਾਤਮਾ ਪਿਆਰ ਦਾ ਨਾਮ ਹੈ। ਪਰ ਸਾਡੀ ਪ੍ਰੈਕਟੀਕਲ ਕੀ ਹਾਲਤ ਆ, ਜਿਵੇਂ ਮੈਂ ਕਿਹਾ ਕਿ ਇੱਕ ਪਿੰਡ ਦੇ ਵਿੱਚ ਕਿੰਨੇ ਕਿੰਨੇ ਗੁਰਦੁਆਰੇ ਨੇ, ਕਿੰਨੇ ਮੰਦਰ ਨੇ, ਅਤੇ ਉਹਦੇ ਵਿੱਚ ਵੀ ਖਿਆਲ ਰੱਖਦੇ ਨੇ ਵੀ ਇਹ ਆ ਉੱਚੀ ਜਾਤ ਦਾ, ਨੀਵੀਂ ਜਾਤ ਦਾ, ਜਿੱਡੇ ਮਰਜ਼ੀ ਅਸੀਂ ਈਵਨ ਰਾਧਾ ਸਵਾਮੀ ਵੀ ਬਣ ਗਏ, ਕਈ ਜਾਂਦੇ ਹਾਂ ਵੀ ਅਸੀਂ ਜਾਤ ਪਾਤ ਦਾ ਖੰਡਨ ਕਰਦੇ ਹਾਂ, ਫਿਰ ਵੀ ਜਦੋਂ ਗੱਲਾਂ ਬਾਤਾਂ ਪ੍ਰੈਕਟੀਕਲ, ਇਹ ਧਰਮੀ ਹੈ ਜੀ, ਇਹ ਧਰਮੀਆਂ ਦਾ ਗੁਰਦੁਆਰਾ ਜੀ। ਉਹ ਕਹਿਣ ਲੱਗੇ ਸਾਨੂੰ 10 ਵਾਰੀ ਸੋਚਣਾ ਚਾਹੀਦਾ, ਧਰਮੀਆਂ ਦਾ ਗੁਰਦੁਆਰਾ ਕਿਵੇਂ ਹੋ ਗਿਆ, ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਫਰਕ ਹੈ। ਅਸੀਂ ਉੱਚੀ ਜਾਤ ਦੇ ਹਾਂ, ਉੱਚੀ ਆਚੀ ਜਾਤ ਕਿਸੇ ਨੇ ਨਹੀਂ ਪੁੱਛਣੀ, ਜਾਤ ਕਿਸੇ ਨੇ ਨਹੀਂ ਪੁੱਛਣੀ, ਪੁੱਛਣਾ ਤੁਹਾਡੇ ਕਰਮ ਨੇ। ਤੁਸੀਂ ਆਪਾਂ ਨੂੰ ਜਦੋਂ ਪਰਮਾਤਮਾ ਨੇ ਦੁਨੀਆਂ 'ਚ ਭੇਜਿਆ ਸੀ, ਇਨਸਾਨ ਬਣਾ ਕੇ ਭੇਜਿਆ ਸੀਗਾ, ਇਹ ਨਹੀਂ ਵੀ ਤੂੰ ਆਹ ਧਰਮ ਦਾ ਉਹ ਧਰਮ ਹੈ, ਉਹ ਜਦੋਂ ਅਸੀਂ ਪੈਦਾ ਹੋ ਗਏ ਫਿਰ ਅਸੀਂ ਧਰਮ ਬਣਾਏ ਨੇ। ਸੋ ਸਾਡੀ ਹਾਲਤ ਜਿਹੜੀ ਪ੍ਰੈਕਟੀਕਲ ਕੀ ਹੈ ਸਾਰੇ ਬੰਦਿਆਂ ਦੀ, ਜੇ ਸਾਰੇ ਕਹਿੰਦਾ ਤਾਂ 99 ਕਹਿ ਲਓ, ਐਕਸੈਪਸ਼ਨ ਆਰ ਆਲਵੇਜ਼ ਦੇ ਆਰ। ਰਵਿਦਾਸ ਕਹਿੰਦੇ ਨੇ ਮਾਟੀ ਕਾ ਪੁਤਲਾ ਕੈਸੇ ਨਚਤ ਹੈ, ਹੈ ਤਾਂ ਅਸੀਂ ਮਿੱਟੀ ਦੇ ਹੀ ਨਾ ਵਿੱਚ ਆਤਮਾ, ਮਾਟੀ ਕਾ ਪੁਤਲਾ ਕੈਸੇ ਨਚਤ ਹੈ, ਕਿਵੇਂ ਨੱਚੀ ਜਾਂਦਾ ਦਿਨ ਰਾਤ ਪੈਸਿਆਂ ਮਗਰ, ਇੱਧਰ ਉੱਧਰ ਸ਼ਰਾਬ ਚ ਕਿੱਧਰ ਭੱਜੇ ਫਿਰਦੇ ਹਾਂ। ਮਾਟੀ ਕਾ ਪੁਤਲਾ ਕੈਸੇ ਨਚਤ ਹੈ, ਦੇਖੇ ਸੁਣੇ ਬੋਲੇ ਦੌੜਤ ਫਿਰਤ ਹੈ, ਕਿ ਹਰ ਵਕਤ ਬੋਲਦਾ ਦੇਖਦਾ ਕੁਛ ਕ ਇੱਧਰ ਉੱਧਰ ਭੱਜਿਆ ਫਿਰਦਾ ਹਰ ਪਾਸੇ। ਮਾਟੀ ਕਾ ਪੁਤਲਾ ਕੈਸੇ ਨਚਤ ਹੈ, ਦੇਖੇ ਸੁਣੇ ਬੋਲੇ ਦੌੜਤ ਫਿਰਤ ਹੈ, ਜਬ ਕੁਛ ਪਾਵੈ, ਜਦੋਂ ਕੋਈ ਮਿਲ ਜਾਂਦਾ, ਜਬ ਕੁਛ ਪਾਵੈ ਤਬ ਗਰਵ ਕਰਤ ਹੈ, ਫਿਰ ਹੰਕਾਰ ਆ ਜਾਂਦਾ ਕਿ ਮੈਂ MA ਕਰ ਲਈ, PhD ਕਰ ਲਈ, ਮੈਂ ਮੇਅਰ ਬਣ ਗਿਆ, ਮੈਂ MP ਬਣ ਗਿਆ, ਮੈਂ ਮਿਨਿਸਟਰ ਬਣ ਗਿਆ, ਫਿਰ ਆਕੜ ਹੋ ਜਾਂਦੀ ਹੈ, ਕਹਿੰਦੇ ਨਫ਼ਰਤ ਹੋ ਜਾ, ਈਗੋ ਆ ਜਾਂਦੀ ਹੈ। ਫਿਰ ਮੈਂ ਲਾਈਨ ਨਾਲ ਰਿਪੀਟ ਕਰਦਾ, ਮਾਟੀ ਕਾ ਪੁਤਲਾ ਕੈਸੇ ਨਚਤ ਹੈ, ਦੇਖੇ ਸੁਣੇ ਬੋਲੇ ਦੌੜਤ ਫਿਰਤ ਹੈ, ਜਬ ਕੁਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਦੋਂ ਪੈਸਾ ਚਲੇ ਜਾਂਦਾ ਫਿਰ ਹਰ ਵਕਤ ਰੋਂਦਾ, ਹਾਏ ਮੇਰਾ ਤਾਂ ਨੁਕਸਾਨ ਹੋ ਗਿਆ, ਮੇਰਾ ਆਹ ਹੋ ਗਿਆ, ਆਹ ਹੋ ਗਿਆ, ਪਹਿਲਾਂ ਡੱਪੇ ਜਾਂਦਾ, ਜਦੋਂ ਕਿਤੇ ਨੁਕਸਾਨ ਹੁੰਦਾ ਫਿਰ ਰੋਂਦਾ, ਇਹ ਸਾਡੀ ਹਾਲਾਤ ਹੈ। ਸੋ ਸਾਨੂੰ ਇੱਕ ਰਵਿਦਾਸ ਜੀ ਨੇ ਭੋਜਨ ਦੇ ਬਾਰੇ ਵੀ ਕਿਹਾ, ਮੈਂ ਉਹ ਵੀ ਗੱਲ ਦੱਸਣੀ ਚਾਹੁੰਦਾ ਕਿ ਰਵਿਦਾਸ ਜੀ ਕਹਿੰਦੇ ਨੇ ਫੂਡ ਸਾਨੂੰ ਕਿੰਨਾ ਕਿਹੋ ਜਿਹਾ ਖਾਣਾ ਚਾਹੀਦਾ। ਰਵਿਦਾਸ ਜੀਵ ਕੋ ਮਾਰ ਕਰ ਕੈਸੇ ਮਿਲੇ ਖੁਦਾਈ, ਕਿ ਜੇ ਤੁਸੀਂ ਲੋਕ ਜੀਵਾਂ ਦੀ ਹੱਤਿਆ ਕਰਦੇ ਹੋ ਤਾਂ ਤੁਸੀਂ ਪਰਮਾਤਮਾ ਨਾਲ ਮਿਲ ਜਾਓਗੇ, ਰਵਿਦਾਸ ਦੇ ਵਿਚਾਰ ਨੇ। ਵੈਸੇ ਤਾਂ ਇਹ ਹਕੀਕਤ ਹੈ, ਕਿਉਂਕਿ ਜੇ ਆਪਾਂ ਛੋਟੀ ਜਿਹੀ ਸੂਈ, ਜਦੋਂ ਬਲੱਡ ਆਪਣੇ ਜਿਹੜੇ ਬੰਦਿਆਂ ਨੂੰ ਸ਼ੂਗਰ ਹੁੰਦੀ ਹੈ, ਮੈਨੂੰ ਹੁੰਦੀ ਹੈ ਸ਼ੂਗਰ, ਜਦੋਂ 3 ਕੁ ਮਹੀਨੇ ਪਿੱਛੋਂ ਪਤਲੀ ਸੂਈ, ਉਦੋਂ ਵੀ ਕਹਿੰਦੇ ਅਸੀਂ ਬਟਰਫਲਾਈ ਲਾਈਨ ਨੀਡਲ, ਪਤਲੀ ਤਾਂ ਪਤਲੀ, ਜੇ ਮਹਿੰਗੀ ਹੁੰਦੀ ਹੈ ਉਹ ਜਦੋਂ ਲਾਉਂਦੀ ਉਦੋਂ ਹੀ ਸੀ ਕਰਦੇ ਹਾਂ, ਬਾਂਹ ਮਾਰਦੇ ਹਾਂ, ਉੱਪਰ ਨੂੰ ਕਰਦੇ ਹਾਂ। ਜੇ ਐਡੀ ਵੱਡੀ ਦੇਹ ਕੰਮ ਜਾਂਦੀ ਹੈ ਅਤੇ ਜਦੋਂ ਮੁਰਗੀਆਂ ਨੂੰ ਮਾਰਦੇ ਹਾਂ, ਉੱਠਾਂ ਘੋੜਿਆਂ ਚਿਕਨਾਂ ਨੂੰ ਵੱਢਦੇ ਹਾਂ, ਅਤੇ ਉਹ ਉਹਨਾਂ ਦੀ ਵੀ ਪਰਮਾਤਮਾ ਉਹਨਾਂ ਦੇ ਵਿੱਚ ਵੀ ਅੰਸ਼ ਦੋ ਕਿਵੇਂ ਭੱਜਦੇ ਨੇ, ਪਰ ਅਸੀਂ ਨਿਰਦਈ ਹੋਏ ਹੁੰਦੇ ਹਾਂ, ਅਸੀਂ ਦੇਖਦੇ ਨਹੀਂ, ਅਤੇ ਜਦੋਂ ਸਜ਼ਾ ਭੁਗਤਣੀ ਪੈਣੀ ਹੈ ਤਾਂ ਫਿਰ ਉੱਥੇ ਦਾ ਹਿਸਾਬ ਤਾਂ ਸਿੱਧਾ ਚੱਲਣਾ। ਸੋ ਇੱਕ ਮੈਂ ਨਾਲ ਨਾਲ ਇੰਪੋਰਟੈਂਟ ਤੁਹਾਨੂੰ ਇਨਫੋਰਮੇਸ਼ਨ ਵੀ ਦੇਣੀ ਸੀਗੀ ਕਿ ਅੱਜ 6 ਵਜੇ ਤੱਕ ਜਿਹੜੀ ਲੀਸਾ ਕੋਸਮੈਟਿਕ ਹੈ ਮਾਰਖਮ ਦੇ ਵਿੱਚ, ਉੱਥੇ ਅਖੀਰਲਾ ਦਿਨ ਹੈ ਸੇਲ ਦਾ, ਬਹੁਤ ਤੁਸੀਂ ਪੈਸੇ ਬਚਾ ਸਕਦੇ ਹੋ, ਅਤੇ ਤੁਸੀਂ ਹਾਲੇ ਸਟਿਲ ਟਾਈਮ ਪਿਆ, 1.5 ਘੰਟਾ ਪਿਆ, ਤੁਸੀਂ ਉੱਥੇ ਜਾਓ, 135 ਕਮਰਸ ਵੈਲੀ ਡਰਾਈਵ ਈਸਟ, ਉੱਥੇ ਜਾਣਾ ਮਾਰਖਮ ਦੇ ਵਿੱਚ, ਅਤੇ ਤੁਸੀਂ ਕੋਸਮੈਟਿਕ ਵਧੀਆ ਕੁਆਲਿਟੀ ਦਾ ਅਤੇ ਸਸਤੇ ਰੇਟਾਂ ਦਾ। ਜੇ ਸਸਤੇ ਰੇਟ ਹੋਣ ਤਾਂ ਕੁਆਲਿਟੀ ਮਾੜੀ, ਉਹਦਾ ਵੀ ਕੀ ਫਾਇਦਾ। ਨਾਲ ਆਪਣੇ ਹਸਬੈਂਡ ਨੂੰ ਜ਼ਰੂਰ ਨਾਲ ਲੈ ਕੇ ਜਾਇਓ, ਇਹ ਮੈਂ ਕਹਿੰਦਾ। ਮੈਨੂੰ ਕਿਸੇ ਨੇ ਕਿਹਾ ਸੀ ਵੀ ਹਸਬੈਂਡ ਨੂੰ ਨਹੀਂ ਜੀ, ਉਹ ਤਾਂ ਲੇਡੀਜ਼ ਲਈ ਹੁੰਦੀ ਹੈ ਕੋਸਮੈਟਿਕ। ਪਹਿਲੀ ਗੱਲ ਤਾਂ ਅੱਜ ਦਾ ਕਲਯੁੱਗ ਦਾ ਜ਼ਮਾਨਾ, ਆਦਮੀ ਵੀ ਮਾੜੀ ਮੋਟੀ ਮੈਂ ਦੇਖਿਆ ਲਾਉਂਦੇ ਨੇ ਲਿਪਸਟਿਕਾਂ। ਸੋ ਖੈਰ, ਜੇ ਨਹੀਂ ਵੀ ਲੈਣਗੇ ਉਹ ਸਮਾਨ ਖਰੀਦਣਗੇ, ਤੁਹਾਡੇ ਪੈਸੇ ਦਾ ਦੇਣਗੇ, ਇਸ ਕਰਕੇ ਜ਼ਰੂਰ ਨਾਲ ਲੈ ਜਾਓ। ਸੋ ਤੁਸੀਂ 135 ਕਮਰਸ ਵੈਲੀ ਡਰਾਈਵ ਈਸਟ 'ਤੇ ਜਾਣਾ ਮਾਰਕਮ, ਉੱਥੇ 6 ਵਜੇ ਤੱਕ ਅੱਜ ਕੋਸਮੈਟਿਕ ਦੀ ਸੇਲ ਲੱਗੀ ਹੋਈ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਪਰਮਾਤਮਾ, ਰਵਿਦਾਸ ਜੀ ਕਹਿੰਦੇ ਨੇ ਕਿ ਗੋਡ ਇਜ਼ ਇਨ ਸਾਈਡ। ਜਿਸ ਤਰ੍ਹਾਂ ਕਿਹਾ ਸੀ ਨਾ ਕਿ ਕਿਉਂ ਭਟਕਤਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰਗ ਮੇਂ ਹੈ ਦਿਲ ਭਰ ਤੇ ਜਾਣੇ ਕੇ ਲੀਏ। ਇੱਧਰ ਉੱਧਰ ਭਟਕਦੇ ਫਿਰਦੇ ਹਾਂ ਅਸੀਂ, ਅਤੇ ਜਿਹੜਾ ਪਰਮਾਤਮਾ ਹੈਗਾ ਉਹ ਸਾਡੇ ਅੰਦਰ ਹੀ ਬੈਠਾ। ਅਤੇ ਰਵਿਦਾਸ ਜੀ ਇਹਨਾਂ ਦੇ ਬਾਰੇ ਕਹਿੰਦੇ ਨੇ, ਬਣ ਖੋਜਨ ਕਾ ਜਾਈ ਰੇ ਰਾਮ ਤੋਂ ਅਲੋਪਾ ਨਾਹੀਂ। ਕਹਿੰਦਾ ਬਣਾਂ ਦੇ ਵਿੱਚ ਕਿਉਂ ਰਵਿਦਾਸ ਜੀ ਕਹਿੰਦੇ ਫਿਰਦੇ ਆ, ਰੱਬ ਕੋਲ ਲੁਕਿਆ ਵਾ ਥੋੜ੍ਹੇ ਵੀ ਜੰਗਲਾਂ ਦੇ ਵਿੱਚ ਨੇ। ਬਣ ਖੋਜਨ ਕਿਆ ਜਾਈ ਰੇ ਰਾਮ ਤੋਂ ਅਲੋਪਾ ਨਾਹੀਂ, ਸਰਬ ਵਿਆਪੀ ਰਾਮ ਤੋਂ ਰਵਿਦਾਸ ਸਭਨੇ ਮਾਹੀ। ਰਵਿਦਾਸ ਸਭਨਾ ਕੇ ਮਾਹੀ, ਕਿ ਪਰਮਾਤਮਾ ਜਿਹੜਾ ਹੈਗਾ ਬਣਾਂ ਦੇ ਵਿੱਚ ਢੂੰਡਦੇ ਫਿਰਦੇ ਹੋ, ਕਹਿੰਦੇ ਉੱਥੇ ਕੋਈ ਲੁਕਿਆ ਵਾ ਨਹੀਂ ਹੈ ਉਹ। ਰਵਿਦਾਸ ਤਾਂ ਕਹਿੰਦੇ ਨੇ ਵੀ ਜਿਹੜਾ ਪਰਮਾਤਮਾ ਉਹ ਸਰਬ ਵਿਆਪੀ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਸਭਨਾ ਕੇ ਮਾਹੀ, ਉਹ ਸਾਡੇ ਸਾਰਿਆਂ ਦੇ ਅੰਦਰ ਰਹਿੰਦਾ। ਇਸ ਕਰਕੇ ਬਾਹਰ ਜਾਣ ਦੀ ਲੋੜ ਨਹੀਂ, ਜਿਹਨੂੰ ਵੀ ਵੈਨ ਯੂ ਫਾਈਨ ਗੋਡ ਯੂ ਹੈਵ ਟੂ ਫਾਈਨ ਵਿਦਇਨ। ਤਾਂ ਕਿਸੇ ਨੂੰ ਪਰਮਾਤਮਾ ਬਾਹਰੋਂ ਨਹੀਂ ਮਿਲਦਾ, ਹਾਂ ਜਦੋਂ ਅੰਦਰੋਂ ਮਿਲ ਗਿਆ ਅਤੇ ਤੁਹਾਨੂੰ ਉਹ ਤਾਕਤ ਦਾ ਪਤਾ ਲੱਗ ਗਿਆ, ਫਿਰ ਜਿੱਧਰ ਵੀ ਤੁਸੀਂ ਨਿਗਾਹ ਮਾਰੋਗੇ ਤੁਹਾਨੂੰ ਹਰ ਉਸ ਚੀਜ਼ ਦੇ ਵਿੱਚ ਪਰਮਾਤਮਾ ਨਜ਼ਰ ਆਵੇਗਾ। ਪਰ ਆਊਗਾ ਉਦੋਂ ਜਦੋਂ ਤੁਸੀਂ ਅੰਦਰ ਉਹਨੂੰ ਤਾਕਤ ਨੂੰ ਦੇਖ ਲਓਗੇ, ਪਹਿਚਾਣ ਕਰ ਲਓਗੇ। ਰਵਿਦਾਸ ਜੀ ਕਿਸਾਨ ਦੇ ਹੋਰ ਕਹਿੰਦੇ ਨੇ, ਕਾਬੇ ਔਰ ਕੈਲਾਸ਼ ਮੇਂ ਜਿਸ ਕੋ ਢੂੰਡਣ ਜਾਏ। ਕੋਈ ਕਾਬੇ 'ਚ ਜਾਂਦਾ, ਕੋਈ ਕੈਲਾਸ਼ ਪਹਾੜਾਂ 'ਤੇ ਜਾਂਦਾ, ਜਿਸ ਕੋ ਢੂੰਡਣ ਜਾਏ, ਪਰਮਾਤਮਾ ਨੂੰ ਢੂੰਡਣ ਜਾਂਦੇ ਨੇ। ਰਵਿਦਾਸ ਪਿਆਰਾ ਰਾਮ ਤੋਂ ਬੈਠਾ ਮਨ ਮਾਏ, ਕਿ ਜਿਹੜੇ ਜਿਨ੍ਹਾਂ ਨੂੰ ਅਸੀਂ ਪਹਾੜਾਂ 'ਚ ਜਾ ਕੇ ਕਾਬੇ ਮੱਕੇ ਮਸਜਿਦ ਜਿੱਥੇ ਵੀ ਜਾਂਦੇ ਹਾਂ ਪਰਮਾਤਮਾ ਨੂੰ ਲੱਭਣ ਲਈ, ਰਵਿਦਾਸ ਪਿਆਰਾ ਰਾਮ ਤੋਂ ਬੈਠਾ ਮਨ ਮਾਏ, ਉਹ ਸਾਡੇ ਅੰਦਰ ਬੈਠਾ ਹੋਇਆ ਹੈ। ਇਸੇ ਤਰ੍ਹਾਂ ਹੀ ਰਵਿਦਾਸ ਜੀ ਨੇ ਇੱਕ ਥਾਂ 'ਤੇ ਹੋਰ ਕਿਹਾ, ਕਾ ਮਥੁਰਾ ਕਿਆ ਦੁਆਰਕਾ ਕਿਆ ਕਾਸ਼ੀ ਹਰਿਦੁਆਰ, ਰਵਿਦਾਸ ਖੋਜਿਆ ਦਿਲ ਆਪਣਾ ਤੋਂ ਮਿਲਿਆ ਦਿਲਦਾਰ। ਕਿ ਜਦੋਂ ਅਸੀਂ ਮਿਹਨਤ ਕਰਕੇ ਆਪਣੇ ਅੰਦਰ ਖੋਜ ਕੀਤੀ ਤਾਂ ਉਹ ਪਰਮਾਤਮਾ ਸਾਨੂੰ ਆਪਣੇ ਅੰਦਰੋਂ ਹੀ ਮਿਲ ਗਿਆ। ਸੋ ਰਵਿਦਾਸ ਜੀ ਨੇ ਖੋਜ ਥਾਂ 'ਤੇ ਕਿਹਾ, ਰਵਿਦਾਸ ਉਪਜੀ ਸਭ ਏਕ ਨੂਰ 'ਤੇ, ਬ੍ਰਹਮਣ ਮੁੱਲਾਂ ਸ਼ੇਖ, ਸਭਨਾ ਕਾ ਕਰਤਾ ਏਕ ਹੈ, ਸਭ ਕਾ ਹੀ ਏਕ ਪੇਕ। ਸਾਰਿਆਂ ਦੀ ਜਿਹੜੀ ਆਕਾਰ ਵੀ ਉਹੋ ਜਿਹਾ ਬਣਿਆ ਹੋਇਆ। ਰਵਿਦਾਸ ਕਹਿੰਦੇ ਨੇ ਵੀ ਸਾਰੀ ਕੁੱਲ ਕਾਇਨਾਤ ਨੂੰ ਇੱਕ ਨੂਰ ਨੇ ਪੈਦਾ ਕੀਤਾ, ਚਾਹੇ ਉਹ ਬ੍ਰਾਹਮਣ ਨੇ, ਮੁੱਲਾਂ ਨੇ, ਸ਼ੇਖ ਨੇ, ਸਾਰਿਆਂ ਦਾ ਇੱਕੋ ਹੀ ਪਰਮਾਤਮਾ ਹੈ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਫਿਰ ਰਵਿਦਾਸ ਜੀ ਕਹਿੰਦੇ ਨੇ, ਹਾੜ ਮਾਸ ਨਾੜੀ ਕਾ ਪਿੰਜਰ, ਪੰਛੀ ਬਚੇ ਵਿਸਾ ਪੰਛੀ ਬਸੇ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਅਵਰ ਬੋਡੀ ਇਜ਼ ਮੇਡ ਆਫ ਬੋਨਸ ਫਲੈਸ਼ ਐਂਡ ਵਿੰਗਸ, ਸੋਲ ਵਾਜ ਡਿਵੈਲਪ ਵਿਦ ਇਨ ਦਿਸ ਓ ਮਾਡਲ, ਵਟ ਇਜ਼ ਮਾਈਨ ਐਂਡ ਵਟ ਇਜ਼ ਯੂਅਰਸ। ਸੋ ਸਾਰੇ ਜਿਹੜੇ ਸੰਤ ਮਹਾਂਪੁਰਸ਼ ਨੇ ਗੱਲਾਂ ਤਾਂ ਸਭ ਦੀਆਂ ਸੇਮ ਹੀ ਨੇ, ਪਰ ਆਪਣੀ ਆਪਣੀ ਲੈਂਗੁਏਜ 'ਚ ਹੈ, ਤਾਂ ਕਿ ਸਾਨੂੰ ਇਸ ਗੱਲ ਬਾਰੇ ਫਿਰ ਯਕੀਨ ਹੋ ਜੂ। ਵਾਕਈ ਉਹ ਵੀ ਕਹਿੰਦੇ ਨੇ, ਕਿਉਂਕਿ ਅਸੀਂ ਪੜ੍ਹਿਆ ਨਹੀਂ ਹੁੰਦਾ, ਅਸੀਂ ਇੱਕ ਧਰਮ ਦੇ ਬਾਰੇ ਸਿੱਖਦੇ ਹਾਂ, ਅਸੀਂ ਕਹਿੰਦੇ ਸਾਡਾ ਧਰਮ ਹੀ ਇਹ ਗੱਲ, ਕਹਿੰਦੇ ਇਹ ਗੱਲ ਨਹੀਂ। ਜਿੰਨੇ ਵੀ ਪੂਰਨ ਮਾਸਟਰ ਹੋਏ ਨੇ ਸਭ ਦੀਆਂ ਜਿਹੜੀਆਂ ਰੂਹਾਨੀ ਟੀਚਿੰਗ ਨੇ ਸੇਮ ਨੇ। ਇਹੀ ਕਰਕੇ ਮੈਂ ਡਿਫਰੈਂਟ ਸੰਤਾਂ ਦੀਆਂ ਬਾਣੀਜ਼ ਲੈ ਰਿਹਾ। ਫਿਰ ਉਹਨਾਂ ਨੇ ਇਹ ਵੀ ਕਿਹਾ, ਗੋਡ ਇਜ਼ ਐਵਰੀਵੇਅਰ, ਪਰਮਾਤਮਾ ਹਰ ਥਾਂ 'ਤੇ ਹੈ। ਉਹਨਾਂ ਦੀ ਗੱਲ ਮੋਦੀ ਸਾਹਿਬ ਨੇ ਵੀ ਕਿਹਾ ਸੀਗਾ ਜਦੋਂ ਉਹ ਗਏ ਸੀਗੇ ਆਪਣੇ UP ਦੇ ਵਿੱਚ, ਮਨ ਚੰਗਾ ਤਾਂ ਕਟੌਤੀ ਮੇ ਗੰਗਾ। ਰਵਿਦਾਸ ਜੀ ਇਹ ਬਹੁਤ ਵੱਡੀ ਪਾਪੂਲਰ ਲਾਈਨ ਹੈ, ਮਨ ਚੰਗਾ ਤਾਂ ਕਟੌਤੀ ਮੇ ਗੰਗਾ, ਕਿਉਂਕਿ ਉਹ ਚਮਿਆਰ ਸੀਗੇ, ਉਹ ਇੱਕ ਜਿਹੜਾ ਕੁੰਡਾ ਜਿਹਾ ਨਹੀਂ ਹੁੰਦਾ, ਉਹਦੇ ਵਿੱਚ ਪਾਣੀ ਹੁੰਦਾ, ਪਾਣੀ 'ਚ ਆਪਣਾ ਧਾਗਾ ਵੀ ਗਿੱਲਾ ਕਰ ਲੈਂਦੇ ਨੇ, ਚਮੜਾ ਵੀ ਗਿੱਲਾ ਕਰਦੇ ਨੇ, ਉਹ ਕੁੰਡੇ ਨੂੰ ਕਹਿੰਦੇ ਕਟੌਤੀ। ਸੋ ਰਵਿਦਾਸ ਜੀ ਕਹਿੰਦੇ ਨੇ ਵੀ ਉਹ ਜਿਹਦਾ ਮਨ ਸਾਫ਼ ਹੈ, ਗੰਗਾ ਜਾਣ ਦੀ ਕੀ ਲੋੜ ਹੈ, ਪਰਮਾਤਮਾ ਉਹ ਕਟੌਤੀ ਦੇ ਵਿੱਚ, ਉਹ ਕੁੰਡਲ ਦੇ ਵਿੱਚ ਵੀ ਆ ਜਾਂਦਾ। ਉਹਦੇ ਬਾਰੇ ਕਿਉਂਕਿ ਆਪਣੇ ਕੋਲ ਟਾਈਮ ਬੜਾ ਥੋੜ੍ਹਾ ਹੁੰਦਾ, ਸੋ ਕਹਿੰਦੇ ਨੇ ਵੀ ਇੱਕ ਵਾਰ ਉਹ ਕੰਗਣ ਉਹਨਾਂ ਨੇ ਕਹਿੰਦੇ ਨੇ ਮਾਤਾ ਨੇ ਗੰਗਾ ਨੇ ਦਿੱਤੇ, ਅਤੇ ਰਾਜਾ ਆ ਗਿਆ, ਅਤੇ ਰਾਜੇ ਨੇ ਕਿਹਾ ਵੀ ਇੱਕ ਤੈਨੂੰ ਕੰਗਣ ਦਿੱਤਾ ਅਤੇ ਸਾਨੂੰ ਦੂਜਾ ਵੀ ਦਿਓ। ਕਹਿੰਦਾ ਫਿਰ ਉੱਥੇ ਜਾਣ ਦੀ ਕੀ ਲੋੜ ਹੈ। ਉਹਨਾਂ ਨੇ ਰਵਿਦਾਸ ਜੀ ਨੇ ਅੱਖਾਂ ਮੀਚੀਆਂ, ਮੈਡੀ ਨੇ ਕਹਿੰਦੇ ਉਹ ਕੁੰਡੀ ਦੇ ਵਿੱਚ, ਕਟੌਤੀ ਦੇ ਵਿੱਚ ਹੀ ਗੰਗਾ ਪ੍ਰਗਟ ਹੋਗੀ ਅਤੇ ਉਹਦੇ ਵਿੱਚ ਕੰਗਣ ਪੈਦਾ ਹੋ ਗਿਆ। ਕਿਉਂਕਿ ਜੇ ਆਪਾਂ ਸਾਖੀਆਂ ਸੁਣਾਵਾਂਗੇ ਫਿਰ ਤਾਂ ਕਈ ਦਿਨ ਲੱਗਣੇ, ਸਾਖੀਆਂ ਤਾਂ ਬਹੁਤ ਨੇ, ਕਈ ਸੱਚੀਆਂ ਵੀ ਨੇ, ਕਈ ਮਨ ਘੜਤ ਵੀ ਨੇ, ਆਪਾਂ ਉਹਨਾਂ ਗੱਲਾਂ 'ਚ ਨਹੀਂ ਪੈਂਦੇ, ਕੋਮਨ ਗੱਲ ਇੰਨੀ ਕੋਸ਼ਿਸ਼ ਕਰਦੇ ਹਾਂ। ਫਿਰ ਇੱਕ ਰਵਿਦਾਸ ਜੀ ਨੇ ਵੀ ਕਿਹਾ ਕਿ ਰਵਿਦਾਸ ਰਿਜੈਕਟ ਦੈਟ ਗੋਡ ਕੈਨ ਨਾਟ ਮੈਟ ਲੋਅਰ ਕਾਸਟ। ਇਹ ਗੱਲ 100% ਕਿਹਾ ਕਿ ਜਿਹੜੇ ਬੰਦੇ ਕਹਿੰਦੇ ਨਾ ਵੀ ਲੋਅਰ ਕਾਸਟ ਨੂੰ ਰੱਬ ਮਿਲ ਹੀ ਨਹੀਂ ਸਕਦਾ, ਉਹ ਕਹਿੰਦੇ ਬਿਲਕੁਲ ਨਹੀਂ, ਪਰਮਾਤਮਾ ਨੇ ਸਾਰੇ ਬੰਦੇ ਬਣਾਏ ਨੇ, ਜਿਹੜਾ ਵੀ ਮਿਹਨਤ ਕਰੂ ਉਹਨੂੰ ਰੱਬ ਮਿਲੂਗਾ। ਬੜੀ ਸਟਰੋਂਗ ਉਹਨਾਂ ਨੇ ਕਿਹਾ। ਇਸੇ ਕਰਕੇ ਤਾਂ ਪਲਟੂ ਸਾਹਿਬ ਨੇ ਕਿਹਾ ਸੀ ਨਾ, ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇ ਕੇਵਲ ਭਗਤ ਪਿਆਰ। ਸੋ ਇਸੇ ਤਰ੍ਹਾਂ ਰਵਿਦਾਸ ਕਹਿੰਦੇ ਨੇ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਜਿਹੜਾ ਬੰਦਾ ਜਿੰਨਾ ਮਰਜ਼ੀ ਸੁੰਦਰ ਹੋਵੇ, ਜਿੰਨੇ ਮਰਜ਼ੀ ਮੰਦਰਾਂ 'ਚ ਜਾਓ, ਜਿੱਥੇ ਮਰਜ਼ੀ ਆਓ, ਜਿਹੜੇ ਬੰਦੇ ਨੇ ਰਾਮ ਨੂੰ ਅੰਦਰੋਂ ਪ੍ਰਗਟ ਨਹੀਂ ਕੀਤਾ, ਉਹ ਫਿਰ ਜ਼ਿੰਦਗੀ ਦਾ ਉਹਨੇ ਆਪਣਾ ਪਰਪਸ ਪੂਰਾ ਨਹੀਂ ਕੀਤਾ। ਰਾਮ ਗੁਸਾਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਓ ਗੋਡ ਡੋਂਟ ਫਾਰਗੈਟ ਮੀ ਆਮ ਯੂਅਰ ਹੰਬਲ ਸਰਵੈਂਟ। ਇਹ ਰਵਿਦਾਸ ਜੀ ਦੀ ਆਮ, ਤੁਸੀਂ ਗੁਰੂ ਗ੍ਰੰਥ ਸਾਹਿਬ ਜੋ ਗੁਰਦੁਆਰੇ ਸਾਹਿਬ 'ਚ ਜਾਂਦੇ ਹੋ ਉੱਥੇ ਇਹਨਾਂ ਦੀ ਬਾਣੀ ਲੱਗਦੀ ਹੈ। ਸੋ ਇੱਕ ਗੱਲ ਹੁਣ, ਕਿਉਂਕਿ ਟਾਈਮ ਥੋੜ੍ਹਾ ਹੀ ਹੈ, ਸੋ ਇੰਪੋਰਟੈਂਸ ਆਫ ਗੁਰੂ ਦੇ ਬਾਰੇ ਵੀ ਕੀ ਹੈ ਵੀ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ, ਇਫ ਯੂ ਗੋ ਫਾਰ ਏ ਹਾਜ਼ ਟੇਕ ਏ ਹਾਜ਼ੀ ਵਿਦ ਯੂ, ਇਹ ਮੈਂ ਆਮ ਤੌਰ 'ਤੇ ਕਹਿਣਾ ਹੁੰਦਾ ਕਿ ਜੇ ਤੁਸੀਂ ਕੋਈ ਵੀ ਚੀਜ਼ ਦਾ ਗਿਆਨ ਪ੍ਰਾਪਤ ਕਰਨਾ, ਤੁਹਾਨੂੰ ਟੀਚਰ ਦੀ ਹੁਣ ਲੋੜ ਹੈ। ਜੇ ਬਾਹਰਲਾ ਗਿਆਨ ਕਰਨਾ ਬਾਹਰਲੇ ਟੀਚਰ ਦੀ, ਜੇ ਅੰਦਰਲਾ ਗਿਆਨ ਪ੍ਰਾਪਤ ਕਰਨਾ ਤਾਂ ਅੰਦਰਲੇ ਟੀਚਰ ਦੀ, ਮੁਰਸ਼ਦ ਅੰਦਰਲੇ ਟੀਚਰ ਨੂੰ ਕਹਿ ਦਿੰਦੇ ਨੇ। ਸੋ ਉਹਦੇ ਬਾਰੇ ਇਹੀ ਗੱਲ ਕਹੀ ਕਿ ਗੁਰੂ ਗਿਆਨ ਦੀਪਕ ਦੀਆ, ਗੁਰੂ ਗਿਆਨ ਦੀਪਕ ਦੀਆ ਬਾਤੀ ਦੇਈ ਜਲਾਏ, ਰਵਿਦਾਸ ਹਰੀ ਭਗਤੀ ਕਾਰਨੇ ਜਨਮ ਮਰਨ ਬਿਮਲਾਏ। ਇਹਦਾ ਮਤਲਬ ਇਹ ਹੈ ਕਿ ਗੁਰੂ ਨੇ ਸਾਡਾ ਜਿਹੜਾ ਦੀਵਾ ਸੀ, ਬੁਝਿਆ ਹੋਇਆ ਸੀ, ਉਹਨੂੰ ਜਗਾ ਦਿੱਤਾ, ਇਨਲਾਈਟਨ ਕਰਤਾ, ਹਾਂਜੀ, ਐਕਟਿਵ ਕਰਤੀ ਸਾਡੀ ਜਿਹੜੀ ਆਤਮਾ ਹੈ। ਅਤੇ ਉਹਦੇ ਨਾਲ ਕੀ ਆ ਕਿ ਜਦੋਂ ਅਸੀਂ ਫਿਰ ਮਿਹਨਤ ਕਰਦੇ ਹਾਂ, ਭਗਤੀ ਕਰਦੇ ਹਾਂ, ਜਨਮ ਮਰਨ ਬਿਲਮਾਏ ਮੀਨ ਤਾਂ ਫਿਰ ਅਸੀਂ ਦੁਨੀਆਂ ਦੀਆਂ ਚੀਜ਼ਾਂ ਨੂੰ ਛੱਡ ਕੇ ਉੱਧਰ ਸਾਡੀ ਲਗਨ ਲੱਗ ਜਾਂਦੀ ਹੈ। ਇਹ ਕੌਣ ਦੱਸਦਾ? ਗੁਰੂ ਦੱਸਦਾ। ਸੋ ਮੈਡੀਟੇਸ਼ਨ ਦੀ ਬੜੀ ਇੰਪੋਰਟੈਂਸ ਹੈ। ਕਿਸੇ ਨੇ ਪੁੱਛਿਆ ਵੀ ਮੈਡੀਟੇਸ਼ਨ, ਇੱਕ ਤਾਂ ਦੇਖੋ ਨਾ ਆਪਾਂ ਸਿਮਰਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਰਾਮ, ਜੋ ਵੀ ਕੁਛ ਹਨੂੰਮਾਨ ਚਾਲੀਸਾ ਪੜ੍ਹ ਲਿਆ, ਜਪਜੀ ਸਾਹਿਬ ਪੜ੍ਹ ਲਈ, ਕੁਛ ਪੜ੍ਹ ਲਈ, ਮੂੰਹ ਨਾਲ ਬੋਲਦੇ ਹਾਂ, ਇੱਕ ਸਮਾਧ ਲਗਾਉਂਦੇ ਹਾਂ। ਸੁਣ ਸਮਾਧ ਤਾਂ ਬਹੁਤ ਉੱਚੀ ਅਵਸਥਾ, ਸਮਾਧੀ ਲਗਾਉਂਦੇ ਹਾਂ, ਕੰਸੈਂਟਰੇਸ਼ਨ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ। ਉਹ ਮੈਡੀਟੇਸ਼ਨ ਦਾ ਕਿਸੇ ਨੇ ਪੁੱਛਿਆ ਵੀ ਇਹਦਾ ਕੀ ਫਾਇਦਾ ਜੇ ਮੂੰਹ ਨਾਲ ਵੀ ਕਹੀ ਜਾਂਦੇ, ਮੈਡੀਟੇਸ਼ਨ ਚੁੱਪ ਕਰਕੇ ਉਹਨਾਂ। ਮੈਡੀਟੇਸ਼ਨ ਦਾ ਫਾਇਦਾ ਇਹ ਹੈ ਵੀ ਦੇਖੋ, ਜੇ ਚਲੋ ਇੰਝ ਕਰੋ, ਮੈਂ ਐਗਜ਼ਾਮਪਲ ਦਿੰਦਾ ਵੀ ਇੱਕ ਬੰਦੇ ਨੂੰ ਇਹੀ ਸਵਾਲ ਪੁੱਛਿਆ ਕਿਸੇ ਸੰਤ ਮਹਾਂਪੁਰਸ਼ ਨੂੰ ਵੀ ਮੈਡੀਟੇਸ਼ਨ ਦਾ ਕੀ ਫਾਇਦਾ, ਉਹ ਕਹਿੰਦੇ ਇੰਝ ਕਰ, ਆਪਣੇ ਉਹ ਬੰਦੇ ਨੂੰ ਕਹਿੰਦੇ ਆ ਸਾਹਮਣੇ ਉਹ ਤਲਾਬ ਹੈ, ਉਹ 'ਚੋਂ ਇੱਕ ਪਾਣੀ ਦੀ ਮੈਨੂੰ ਪਿਆਸ ਲੱਗੀ ਆ, ਪਾਣੀ ਦੀ ਗੜਵੀ ਭਰ ਲਿਆ ਜਾਂ ਲੋਟਾ ਭਰ ਲਿਆ, ਉਹ ਗੜਵੀ ਲੈ ਕੇ ਗਿਆ ਅਤੇ ਜਦੋਂ ਤਲਾਬ ਦੇ ਕੋਲ ਪਹੁੰਚਿਆ ਤਾਂ ਉਹਦੇ ਵਿੱਚ ਹਿਰਨ ਖੜੇ ਸੀ ਦੋ ਤਿੰਨ, ਅਤੇ ਜਦੋਂ ਹਿਰਨਾਂ ਨੇ ਦੇਖਿਆ ਬੰਦਾ ਸਾਡੇ ਕੋਲ ਆ, ਉਹ ਡਰ ਕੇ ਭੱਜ ਗਏ, ਅਤੇ ਜਦੋਂ ਉਹ ਡਰ ਕੇ ਭੱਜ ਗਏ ਤਾਂ ਪਾਣੀ ਹਿੱਲਿਆ, ਅਤੇ ਹਿੱਲ ਕੇ ਜਿਹੜੀ ਥੱਲੀ ਮੈਲ ਸੀਗੀ, ਗੰਦ ਸੀਗਾ, ਉੱਪਰ ਆ ਗਿਆ। ਜਦੋਂ ਉਹਨੇ ਦੇਖਿਆ ਵੀ ਇਹ ਤਾਂ ਪਾਣੀ ਬਹੁਤ ਗੰਦਾ, ਉਹਨੇ ਹੋਰ ਹੱਥ ਹੁੱਥ ਮਾਰੇ, ਉਹ ਪਾਣੀ ਹੋਰ ਵੀ ਗੰਦਾ ਹੋ ਗਿਆ, ਉਹ ਮੁੜਿਆ ਆਇਆ ਆ ਕੇ ਸੰਤ ਨੂੰ ਕਹਿੰਦਾ, ਕਹਿੰਦਾ ਜੀ ਤੁਸੀਂ ਪਾਣੀ ਮੰਗਿਆ ਸੀ, ਉਹਦਾ ਪਾਣੀ ਪੀਣ ਦਾ ਕਾਬਲ ਨਹੀਂ, ਉਹ ਤਾਂ ਬਹੁਤ ਗੰਦਾ। ਉਹ ਕਹਿੰਦੇ ਬਹਿ ਜਾ, ਕੋਈ ਨਹੀਂ, ਬਹਿ ਗਏ, ਉਹਨੂੰ ਗੱਲਬਾਤ ਕਰਨ ਲੱਗ ਗਏ। ਪੰਜ ਕੁ ਮਿੰਟ ਬਾਅਦ ਕਹਿੰਦੇ ਜਾ ਹੁਣ ਲਿਆ ਪਾਣੀ, ਉਹ ਲੈਣ ਗਿਆ, ਇੰਨੇ ਜਿਹੜਾ ਗੰਦ ਸੀ ਪਾਣੀ ਦਾ ਬੈਠ ਗਿਆ, ਉੱਪਰ ਸਾਫ਼ ਪਾਣੀ ਹੈਗਾ, ਉਹ ਲੈ ਆਇਆ, ਕਹਿੰਦਾ ਜੀ ਹੁਣ ਪਾਣੀ ਸਾਫ਼ ਹੈ। ਕਹਿੰਦਾ ਫਿਰ ਪਹਿਲਾਂ ਗੰਦਾ ਕਿਉਂ ਸੀਗਾ? ਕਹਿੰਦਾ ਪਹਿਲਾਂ ਜੀ ਮੇਰੇ ਖਿਆਲ 'ਚ ਵੀ ਉਹਦੇ ਵਿੱਚ ਹਿਰਨ ਸੀਗੇ, ਜਾਂ ਮੈਂ ਹੱਥ ਹੁੱਥ ਮਾਰੇ ਉਹਦੇ ਨਾਲ ਥੱਲੜੀ ਗੰਦ ਉੱਪਰ ਆ ਗਿਆ, ਵਿੱਚ ਹੀ ਮਿਲ ਗਿਆ। ਕਹਿੰਦਾ ਬਸ ਆਹੀ ਮੈਡੀਟੇਸ਼ਨ ਦਾ, ਜਦੋਂ ਤੁਸੀਂ ਸਮਾਧੀ ਲਗਾਉਂਦੇ ਹੋ, ਮੈਡੀਟੇਸ਼ਨ ਕਰਦੇ ਹੋ, ਜਿੰਨੀਆਂ ਵੀ ਸਾਡੀਆਂ ਇੱਛਾਵਾਂ ਨੇ, ਕਾਮ ਕ੍ਰੋਧ ਲੋਭ ਮੋਹ ਦੀਆਂ, ਜਿੰਨੀਆਂ ਹਰ ਵਕਤ ਜਦੋਂ ਬੈਠਦੇ ਹਾਂ, ਕੀਰਤਨ ਕਰਦੇ ਹਾਂ ਜਾਂ ਮਾਲਾ ਫੜਦੇ ਹਾਂ, ਮਾਲਾ ਇੱਧਰੋਂ ਫਿਰੀ ਜਾਂਦੇ ਹਾਂ, ਧਿਆਨ ਉੱਪਰਲੇ ਪਾਸੇ ਕਿਸੇ ਪਾਸੇ ਹੋਰ ਹੁੰਦਾ ਵੀ ਗੋਭੀ ਲੈ ਕੇ ਜਾਂਦੀਆਂ, ਸ਼ਕਰਕੰਦੀਆਂ ਲੈ ਕੇ ਜਾਂਦੀਆਂ ਜਾਂ ਮਸ਼ਰੂਮ ਲੈ ਕੇ ਜਾਂਦੀਆਂ, ਘਰ ਵਾਲੇ ਉੱਥੇ ਸਫਾਈ ਕਰਨੀ ਹੈ, ਮੈਂ ਇੰਨੇ ਵਜੇ ਕੰਮ 'ਤੇ ਜਾਣਾ, ਪਰ ਜਦੋਂ ਅਸੀਂ ਧਿਆਨ ਦੇ ਵਿੱਚ ਆਪਣਾ ਧਿਆਨ ਲਾ ਲੈਂਦੇ ਹਾਂ ਪੂਰਾ, ਫਿਰ ਜਿੰਨੀਆਂ ਸਾਡੀਆਂ ਇੱਛਾਵਾਂ ਆਉਂਦੀਆਂ, ਵਿਸ਼ੇ ਵਿਕਾਰ ਆਉਂਦੇ ਨੇ, ਕੰਟਰੋਲ 'ਚ ਹੁੰਦੇ ਨੇ, ਕੰਟਰੋਲ 'ਚ ਹੋ ਜਾਂਦੇ ਨੇ, ਅਤੇ ਉਹ ਸਾਡਾ ਫਾਇਦਾ ਹੋ ਜਾਂਦਾ, ਦਸਵੇਂ ਦੁਆਰ ਸਾਡਾ ਖੁੱਲ੍ਹਣ ਦੇ ਚਾਂਸ ਬਣ ਜਾਂਦੇ ਨੇ। ਸੋ ਕਿੰਨਾ ਕੁ ਮਿੰਟ ਆਪਣੇ ਕੋਲ? 5 ਮਿੰਟਸ ਹੈਗੇ, ਚਲੋ ਕੰਮ ਨਿਬੇੜਦੇ ਹਾਂ ਆਪਾਂ ਇਹ ਵੀ। ਸੋ ਇਸ ਕਰਕੇ ਕੋਸ਼ਿਸ਼ ਕਰੀਏ, ਸਾਡੀ ਜ਼ਿੰਦਗੀ ਦੇ ਕੀ ਅਸੂਲ ਹੋਣੇ ਚਾਹੀਦੇ ਨੇ? ਜ਼ਿੰਦਗੀ ਦੇ ਵਿੱਚ ਇਹ ਅਸੂਲ ਹੁੰਦੇ ਕਿ ਦੁਨੀਆ 'ਤੇ ਦਿਲ ਨਾ ਲਗਾਉਣਾ। ਅਸੀਂ ਦੁਨੀਆ ਦੇ ਮਗਰ ਭੱਜੇ ਫਿਰਦੇ ਹਾਂ ਨਾ, ਦੁਨੀਆ 'ਤੇ ਦਿਲ ਨਾ ਲਗਾਉਣਾ, ਹਮੇਸ਼ਾ ਦਰਦ ਪਾਓਗੇ। ਜਿਹੜੇ ਬੰਦੇ ਦੁਨੀਆ ਨਾਲ ਪਿਆਰ ਕਰਦੇ ਨੇ, ਦੁਨੀਆ ਬੜੀ ਜ਼ਾਲਮ ਹੈ, ਕੋਈ ਅੱਜ ਤੱਕ ਸੱਚੀ ਸੁੱਚੀ ਨਹੀਂ ਹੈ, ਹਮੇਸ਼ਾ ਦਿਲ ਟੁੱਟਦੇ ਨੇ। ਦੁਨੀਆ 'ਤੇ ਦਿਲ ਨਾ ਲਗਾਉਣਾ, ਹਮੇਸ਼ਾ ਦਰਦ ਪਾਓਗੇ। ਅਗਰ ਮੁਹੱਬਤ ਕਰਨੀ ਹੈ ਤਾਂ ਉਸ ਖੁਦਾ 'ਤੇ ਕਰੋ, ਹਮੇਸ਼ਾ ਤੁਮ ਉਮੀਦ 'ਤੇ ਦੁੱਗਣਾ ਹੀ ਪਾਓਗੇ। ਦੁਨੀਆ ਤੋਂ ਕੁਛ ਨਹੀਂ ਮਿਲਣਾ। ਜਦੋਂ ਅਸੀਂ ਪਰਮਾਤਮਾ ਨਾਲ ਪਿਆਰ ਪਾਉਂਦੇ ਹਾਂ ਤਾਂ ਕਹਿੰਦੇ ਜਿਹੜੀ ਵੀ ਸਾਡੀ ਇੱਛਾ ਹੁੰਦੀ ਹੈ ਡਬਲ ਕਰਕੇ ਮਿਲਦੀ ਹੈ, ਟ੍ਰਿਪਲ ਕਰਕੇ ਮਿਲਦੀ ਹੈ। ਪਰ ਉਹਨਾਂ ਨਾਲ ਤੁਸੀਂ ਜੇ ਪਿਆਰ ਪਾਓਗੇ, ਮਿਹਨਤ ਉਹਦੇ ਨਾਲ ਕਰੋਗੇ। ਛੱਡ ਦੇ ਬੇਕਦਰਾਂ ਨਾਲ ਜਾਰੀ, ਨਹੀਂ ਤੇ ਹੋਸੀ ਮੂੰਹ ਕਾਲਾ। ਜਿਨ੍ਹਾਂ ਨੇ ਵੈਲਿਊ ਨਹੀਂ ਪਾਉਣੀ ਨਾ, ਉਹਦਾ ਕੋਈ ਫਾਇਦਾ ਨਹੀਂ, ਫਿਰ ਦੁੱਖ ਤਕਲੀਫਾਂ ਦੇਣ, ਮੂੰਹ ਕਾਲਾ ਹੀ ਹੋਊਗਾ। ਛੱਡ ਦੇ ਬੇਕਦਰਾਂ ਦੀ ਜਾਰੀ, ਨਹੀਂ ਤੇ ਹੋਸੀ ਮੂੰਹ ਕਾਲਾ, ਯਾਰੀ ਬਸ ਮੁਰਸ਼ਦ ਦੀ ਚੰਗੀ, ਜੋ ਬਖਸ਼ੇ ਨੂਰ ਉਜਾਲਾ। ਮੁਰਸ਼ਦ ਨਾਲ ਜਿਹੜਾ ਕਾਮਲ ਮੁਰਸ਼ਦ ਆ ਉਹਦੇ ਨਾਲ ਪਹੁੰਚੇ ਨਾਲ ਉਹਦੇ ਲੜ ਲੱਗ, ਉਹ ਤੈਨੂੰ ਰੂਹਾਨੀ ਦਾ ਤਜਰਬਾ ਦੱਸੂਗਾ, ਮਿਹਨਤ ਕਰਵਾਊਗਾ, ਉਹਦੇ ਨਾਲ ਤੈਨੂੰ ਨੂਰ ਆਊਗਾ, ਤੈਨੂੰ ਦੁਨੀਆਂ ਦਾ ਅਤੇ ਦੁਨੀਆਂ ਦੀ ਇਸ ਦੁਨੀਆਂ ਦੇ ਅੰਦਰ ਵੀ ਅਤੇ ਬਾਅਦ ਵੀ ਮੌਤ ਤੋਂ ਬਾਅਦ ਵੀ ਤੇਰਾ ਫਾਇਦਾ ਹੋਊਗਾ। ਇਸ ਕਰਕੇ ਇੰਨੀ ਭਗਤੀ ਕਰੋ, ਇੰਨੀ ਭਗਤੀ ਕਰੋ, ਆਪਣੇ ਆਪ ਨੂੰ ਇੰਨਾ ਤਾਕਤਵਰ ਬਣਾ ਲਓ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਜੇ ਪੁੱਛੇ ਕਿ ਬਤਾ ਤੇਰੀ ਰਜ਼ਾ ਕਿਆ ਹੈ। ਤੁਸੀਂ ਆਪਣੇ ਆਪ ਨੂੰ ਮਿਹਨਤ ਕਰਕੇ, ਜਿਸ ਤਰ੍ਹਾਂ ਕੋਈ ਬੱਚਾ IAS ਬਣ ਜਾਂਦਾ ਨਾ ਕਿ ਗਰੀਬ ਬੰਦਾ IAS IPS ਅਫਸਰ ਬਣ ਜਾਂਦਾ ਅਤੇ ਉਹਦੇ ਕੋਲ ਇੰਨੀ ਪਾਵਰ ਆ ਜਾਂਦੀ ਹੈ, ਫਿਰ ਲੋਕ ਉਹਨੂੰ ਪੁੱਛਦੇ ਨੇ ਦੱਸੋ ਸਰ ਕਿੱਥੇ ਜਾਣਾ, ਕੀ ਪ੍ਰੋਗਰਾਮ ਹੈ ਜੀ, ਨਹੀਂ ਕਿਸੇ ਨੇ ਆਮ ਬੰਦੇ ਨੂੰ ਪੁੱਛਣਾ ਨਹੀਂ। ਸੋ ਖਾਸ ਕਿਵੇਂ ਬਣੋਗੇ? ਜੇ ਦੁਨੀਆਂ ਦੇ ਖਾਸ ਬਣਨਾ ਤਾਂ ਬਾਹਰਲੀ ਮਿਹਨਤ ਕਰ ਲਓ, ਜੇ ਅੰਦਰਲੀ ਖਾਸ ਬਣਨਾ ਤਾਂ ਅੰਦਰਲੀ ਮਿਹਨਤ ਕਰ ਦਿਓ। ਜਦੋਂ ਤੁਸੀਂ ਅੰਦਰਲੀ ਮਿਹਨਤ ਕਰਦੇ ਹੋ ਤਾਂ ਸੋ ਉਹਨੂੰ ਫਿਰ ਅੰਦਰਲੀ ਤਾਕਤ ਇੰਨੀ ਆ ਜਾਂਦੀ ਹੈ ਕਿ ਪਰਮਾਤਮਾ ਜੋ ਤੁਸੀਂ ਚਾਹੁੰਦੇ ਹੋ, ਜੋ ਤੁਹਾਡੇ ਮੂੰਹ 'ਚੋਂ ਗੱਲ ਨਿਕਲ ਗਈ ਉਹੀ ਪੂਰੀ ਹੁੰਦੀ ਹੈ। ਪਰ ਸ਼ਰਤ ਇਹ ਆ ਵੀ ਇਮਾਨਦਾਰ ਨਾਲ ਜਿਹੜਾ ਅੰਦਰਲਾ ਪਰਦਾ ਖੁੱਲ੍ਹਣਾ ਚਾਹੀਦਾ। ਜੇ ਡਰਾਵਾ ਕਰੋਗੇ ਤਾਂ ਪਰਮਾਤਮਾ ਦਾ ਜਾਨੀ ਆ, ਉਹਨਾਂ ਨੂੰ ਪਤਾ ਵੀ ਡਰਾਵਾ ਕਰਦਾ ਖਾਈਆਂ ਮਿੱਚੀ ਬੈਠਾ, ਐਵੇਂ ਸੰਤਾਂ ਨੂੰ ਉਪਦੇਸ਼ ਕਰੀ ਜਾਂਦਾ, ਸਤਸੰਗ ਕਰੀ ਜਾਂਦਾ, ਪੱਲੇ ਕੱਖ ਨਹੀਂ ਇਹਦੇ। ਸੋ ਇਸ ਕਰਕੇ ਉਹਨੂੰ ਕੋਈ ਫਾਇਦਾ ਨਹੀਂ ਹੋਣਾ। ਜੇ ਕਿੰਨਾ ਚਿਰ ਲੋਕਾਂ ਨੂੰ ਬੇਵਕੂਫ਼ ਬਣਾਓਗੇ, ਪਰਮਾਤਮਾ ਨੂੰ ਥੋੜ੍ਹਾ ਬੇਵਕੂਫ਼ ਬਣਾ ਸਕਦੇ ਹੋ, ਅਲਟੀਮੇਟਲੀ ਕਹਿੰਦੇ ਉਹਦੇ ਹੱਥ ਬੜੇ ਲੰਬੇ ਨੇ, ਫਿਰ ਪਛਤਾਉਣਾ ਪੈਂਦਾ। ਸੋ ਇਹ ਅੱਜ ਦਾ ਪ੍ਰੋਗਰਾਮ ਸੀ ਗੁਰੂ ਰਵਿਦਾਸ ਦੇ ਬਾਰੇ। ਸੋ ਨੈਕਸਟ ਵੀਕ ਆਪਾਂ ਮੀਰਾ ਬਾਈ ਜਿਹੜੇ ਕਿ ਰਾਜਸਥਾਨ ਦੇ ਵਿੱਚ ਸੀ, ਮੀਰਾ ਦੇ ਮੀਰਾ ਪ੍ਰੇਮ ਦਰਸ਼ ਦੀਵਾਨੀ ਕਹਿੰਦੇ ਨੇ, ਪ੍ਰੇਮ ਦੇ ਵਿੱਚ ਇੰਨੀ ਭਿੱਜੀ ਵੀ ਸੀਗੀ, ਕਹਿੰਦੇ ਅੱਜ ਤੱਕ ਉਹਦੀ ਡੈੱਡ ਬੋਡੀ ਨਹੀਂ ਮਿਲੀ। ਮਥੁਰਾ ਵਿੰਦਰਾਵਨ ਇੰਨਾ ਕ੍ਰਿਸ਼ਨ ਜੀ ਨੂੰ ਪਿਆਰ ਕਰਦੀ ਸੀਗੀ। ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਬਸਤ ਅਮੋਲਕ ਦੀ ਮੇਰੇ ਸਤਿਗੁਰੂ ਕਿਰਪਾ ਕਰ ਅਪਣਾਇਓ। ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਇਹ ਮੂਵੀ ਦੇ ਵਿੱਚ ਵੀ ਗਾਣਾ, ਇਹ ਮੀਰਾਬਾਈ ਦੇ ਆ। ਮੀਰਾਬਾਈ ਦੇ ਇੰਨੀਆਂ ਜ਼ਿਆਦਾ ਵਧੀਆ ਦਰਦਨਾਕ ਪਿਆਰ ਦੀਆਂ ਕਵਿਤਾਵਾਂ ਨੇ, ਜਿਉਂ ਜਿਉਂ ਪੜ੍ਹੋਗੇ ਤੁਸੀਂ ਅਤੇ ਤੁਸੀਂ ਬੜਾ ਲੁਤਫ ਲਾਓਗੇ। ਸੋ ਆਪਾਂ ਨੈਕਸਟ ਵੀਕ ਮੀਰਾਬਾਈ ਦੀ ਗੱਲ ਕਰਦੇ ਹਾਂ। ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਯੂਟਿਊਬ ਸਟਾਰਟ ਕੀਤਾ, ਬੜੀਆਂ ਮਿਸਟੇਕਸ ਹੋਣਗੀਆਂ, ਇਹ ਹੁਣ ਆਪਾਂ ਇਹਨਾਂ ਰਿਕਾਰਡ ਕੀਤਾ, ਇਸ ਤੋਂ ਬਾਅਦ ਅਸੀਂ ਲੋਡ ਕਰਾਂਗੇ ਕਿਉਂਕਿ ਮੈਨੂੰ ਆਉਂਦਾ ਨਹੀਂ, ਮੈਂ ਹੌਲੀ ਹੌਲੀ ਸਿੱਖ ਰਿਹਾ। ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਜਸਟ ਇਗਨੋਰ, ਕਈ ਵਾਰੀ ਸਲਿਪ ਆਫ ਟੰਗ ਪੜ੍ਹਨ ਲੱਗੇ ਵੀ ਸ਼ਬਦ ਇੱਧਰ ਉੱਧਰ ਬੋਲਿਆ ਜਾਂਦਾ। ਸੋ ਸੋਰੀ ਫਾਰ ਦੈਟ। ਅਤੇ ਨਾਲ ਹੀ ਮੈਂ ਤੁਹਾਨੂੰ ਇਹ ਕਹਿੰਦਾ ਯੂਟਿਊਬ ਦੇ ਵਿੱਚ ਜਿਹੜਾ ਸਾਡਾ ਬਟਨ ਹੁੰਦਾ ਉਹਨੂੰ ਤੁਸੀਂ ਕਲਿੱਕ ਕਰ ਦਿਓਗੇ ਨਾ, ਜਿਹਦੇ ਨੰਬਰ ਲੈ ਕੇ ਆਉਂਦੇ ਨੇ, ਅਤੇ ਯੂਟਿਊਬ 'ਤੇ ਚਲੇ ਜਾਓਗੇ। ਅਤੇ ਅਦਰਵਾਈਜ਼ ਤੁਸੀਂ ਸਿੱਧਾ ਹੀ ਮੇਰਾ ਨਾਂ ਪਾ ਲਓ, ਡਾਕਟਰ ਨਰਿੰਦਰ ਰਵੀ ਗੋਇਲ, ਡਾਕਟਰ ਨਰਿੰਦਰ ਰਵੀ ਗੋਇਲ ਪਾਓਗੇ ਯੂਟਿਊਬ 'ਤੇ ਚਲੇ ਆਉਂਗੇ। ਉੱਥੇ ਤੁਸੀਂ ਮੇਰੇ ਸਾਰੇ ਚੈਨਲ ਜਿਹੜੇ ਕਿ ਹੁਣ ਵੀ ਅੱਗੇ ਤੋਂ ਵੀ ਕਰਨੇ ਆ, ਜਿਹੜੇ ਪਹਿਲਾਂ ਵੀ ਕੀਤੇ ਨੇ, ਕੋਈ ਮੈਡੀਕਲ ਦੇ ਉੱਤੇ ਨੇ, ਜੇ ਕਿਸੇ ਦਾ ਸਿਰ ਦੁਖਦਾ, ਕਿਸੇ ਨੇ ਹਾਰਟ ਦੀ ਪ੍ਰੋਬਲਮ ਹੈ ਕੁਛ ਹੈ, ਉਹ ਵੀ ਉਹਦੇ ਵਿੱਚ ਪਾਏ ਹੋਏ ਨੇ, ਕੋਈ ਅੱਖਾਂ ਦੀ ਪ੍ਰੋਬਲਮ ਹੈ ਉਹ ਵੀ, ਕਿਉਂਕਿ ਪਹਿਲਾਂ ਟੀਵੀ ਕਰਦੇ ਉਹ ਅਸੀਂ ਵੀ ਯੂਟਿਊਬ ਦੇ ਉੱਤੇ ਲੋਡ ਕਰ ਰਿਹਾ, ਤੁਸੀਂ ਫਾਇਦਾ ਲੈ ਸਕਦੇ ਹੋ। ਹਾਂ, ਜੇ ਤੁਸੀਂ ਲਾਈਕ ਕਰੋ ਤਾਂ ਪਲੀਜ਼ ਸ਼ੇਅਰ ਵੀ ਕਰ ਦਿਓ ਅੱਗੇ, ਹੋਰਾਂ ਨੂੰ ਫਾਇਦਾ ਹੋ ਜਾਵੇ। ਜੇ ਨਹੀਂ ਲਾਈਕ ਕਰਦੇ ਤਾਂ ਕੋਈ ਗੱਲ ਨਹੀਂ, ਅੱਗੇ ਤੋਂ ਨਾ ਸੁਣਿਓ। ਹਾਂਜੀ, ਮੈਂ ਤਾਂ ਆਪਣੇ ਵੱਲੋਂ ਇਹਦੇ ਵਿੱਚ ਕੋਈ ਮੋਟਿਵ ਨਹੀਂ, ਕੋਈ ਪੈਸੇ ਦਾ ਮੋਟਿਵ ਨਹੀਂ, ਕੋਈ ਪਾਵਰ ਦਾ ਮੋਟਿਵ ਨਹੀਂ, ਕੋਈ ਸ਼ੇਖੀ ਦਾ ਮੋਟਿਵ ਨਹੀਂ, ਕੋਈ ਆਪਣੀ ਐਜੂਕੇਸ਼ਨ ਦੱਸਣ ਦੀ ਲੋੜ ਨਹੀਂ। ਪਰ ਕਿਉਂਕਿ ਜੋ ਦੁਨੀਆਂ ਦੇ ਵਿੱਚ ਆ ਕੇ ਮਿਹਨਤ ਕੀਤੀ ਹੈ, ਡਿਗਰੀਆਂ ਇੰਨੀਆਂ ਲਈਆਂ ਨੇ ਉਹ ਧਰਮਾਂ ਦੇ ਉੱਤੇ, ਮੈਂ ਚਾਹੁੰਦਾ ਕਿ ਸਿੰਪਲ ਤਰੀਕੇ ਨਾਲ, ਜਿਵੇਂ ਹੁਣ ਉਹ ਸੰਸਕ੍ਰਿਤ ਦੇ ਮੰਤਰ ਪੜ੍ਹਨਾ ਜਾਂ ਅਰਬੀ ਦੇ ਵਿੱਚ ਕੁਰਾਨ ਸਾਹਿਬ ਦੀਆਂ ਪੜ੍ਹਨ, ਤਾਂ ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿਸੇ ਨੇ ਕੀ ਗੱਲ, ਆਪਾਂ ਸਿੰਪਲ ਤਰੀਕੇ ਨਾਲ, ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਨੈਕਸਟ ਵੀਕ ਆਪਾਂ ਮੀਰਾਬਾਈ ਦੇ ਸੁਣਾਂਗੇ, ਪ੍ਰੋਗਰਾਮ ਕਰਾਂਗੇ। ਸੋ ਹੁਣ ਜੇ ਕੋਈ ਇੱਕ ਅੱਧਾ ਮਿੰਟ ਬਚਿਆ ਤੁਸੀਂ ਗਾਣਾ ਸੁਣ ਲਓ, ਨਹੀਂ ਤਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਅਲੈਕਮ। ਲੀਸਾ ਦੇ ਕੋਸਮੈਟਿਕ 'ਤੇ ਜ਼ਰੂਰ ਪਹੁੰਚੋ, ਅੱਜ ਮਾਰਕਮ ਦੇ ਵਿੱਚ ਸਸਤੇ ਲੈ ਲਓ, ਨਾਲੇ ਮੈਨੂੰ ਦੱਸਿਓ ਵੀ ਕੀ ਲੈ ਕੇ ਆਇਓ ਤੁਸੀਂ ਨੈਕਸਟ ਵੀਕ ਰੇਡੀਓ 'ਤੇ। ਥੈਂਕ ਯੂ ਵੈਰੀ ਮੱਚ।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM, वॉइस ऑफ कम्युनिटी। फॉर मोर डिटेल्स विजिट eawaz.com।
पीछे आऊंगा छीन लूंगा या खुदा से मांग लाऊंगा तेरे नाल तकदीरा लिखवाऊंगा मैं तेरा बन जाऊंगा मैं तेरा बन जाऊंगा सौ तेरी मैं कसम यही खाऊंगा किते वादे आनू मरा निभाऊंगा तुझे हर बारी अपना बनाऊंगा मैं तेरा बन जाऊंगा मैं तेरा बन जाऊंगा
तेरा बन जा